Don Hrdian Guru Maharaj is Guru Chakonchana. Shastri hai harida jas kariye zamana kanana suniye aur guru baba ji di shiksha sun ke log log dona nu sahele banaye shabd vich bolya karo pehle das bolya kariya ke sare bhai tisre passe ਸਾਬੀ ਬੇਅੰਗਜ ਬਚ ਕੇ ਬੋਲਿਆ ਕਰੋ ਪਿੱਛੇ ਤੱਕ ਜਿਤਨੇ ਬੈਠੇ ਹੋ ਸਾਰੇ ਹੀ ਬੋਲਣ ਦੀ ਖੇਚਲ ਕਰਿਆ ਕਰੋ Thank you. सुख दाई पुरख विधाते तुमरा को अपने माला तुम निधान अटल सुल्तान जीव जंतु सब जाचे तौ नानक करते है हवाला राख संतन के पाछे उज्जल कर दे ਸਤਸੰਗੀ ਪੁਰਸ਼ ਵਾਸਤੇ ਜਿੱਥੇ ਕਰਦੇ ਕੰਮ ਕਾਰ ਛੱਡ ਕੇ ਆਉਣ ਦੀ ਇਤਨੀ ਖੇਚਲ ਕੀਤੀ ਹੈ ਉੱਥੇ ਪੂਰਾ ਪੂਰਾ ਲਾਭ ਉਠਾਉਣ ਵਾਸਤੇ ਤਿੰਨ ਗੱਲਾਂ ਨੂੰ ਮੁੱਖ ਰੱਖੋ ਸ਼ਰਧਾ ਨਿਰਮਾਣਤਾ ਔਰ ਚਿੱਤ ਦੀ ਇਕਾਗਰਤਾ ਸ਼ਰਧਾ ਗੁਰੂ ਬਚਨਾ ਤੇ ਔਰ ਨਿਰਮਾਣਤਾ ਚਿੱਤ ਵਿੱਚ ਕਿਸੇ ਕਿਸਮ ਦਾ ਮਾਣ ਤਾਣ ਰਾਜ ਮਦ ਹਕੂਮਤ ਮਦ ਜਵਾਨੀ ਮਦ ਰੂਪ ਮਦ ਧਨ ਮਦ ਵਿਦਿਆ ਮਦ ਭਾਵ ਇਹਨਾਂ ਨੂੰ ਮਨ ਵਿੱਚੋਂ ਕੱਢੋ ਕਿਉਂਕਿ ਜਿਸ ਬਰਤਨ ਵਿੱਚ ਜ਼ਹਿਰ ਪਿਆ ਹੋਵੇ ਇੱਛਾ ਹੋਵੇ ਉਹਦੇ ਵਿੱਚ ਅੰਮ੍ਰਿਤ ਪਾਉਣ ਦੀ ਤਾਂ ਜ਼ਰੂਰੀ ਹੈ ਉਹਦੇ ਵਿੱਚੋਂ ਵਿਉਹ ਕੱਢੀ ਜਾਏ ਵਿਉਹ ਦਾ ਸੁਭਾਵ ਮਾਰਨਾ ਅੰਮ੍ਰਿਤ ਦਾ ਸੁਭਾਵ ਅਮਰ ਕਰਨਾ ਹੈ ਮਨ ਰੂਪੀ ਬਰਤਨ ਹੈ ਇਸਦੇ ਵਿੱਚ ਕਈ ਕਿਸਮ ਦਾ ਅਭਿਮਾਨ ਇਹ ਜ਼ਹਿਰ ਰੂਪ ਹੈ ਇਹਦੇ ਵਿੱਚ ਗੁਰਉਪਦੇਸ਼ ਰੂਪੀ ਅੰਮ੍ਰਿਤ ਨੂੰ ਨਿਵਾਸ ਦੇਣਾ ਹੈ ਜਿਸ ਨੇ ਅਮਰ ਕਰਨਾ ਹੈ ਲੋੜ ਹੈ ਇਸ ਨੂੰ ਮਨ ਵਿੱਚੋਂ ਕੱਢੀਏ ਵਸਤੂ ਅੰਦਰ ਵਸਤ ਸਮਾਵੇ ਦੂਜੀ ਹੋਵੇ ਪਾਸ ਤੀਜੀ ਗੱਲ ਹੈ ਚਿੱਤ ਦੀ ਇਕਾਗਰਤਾ ਅਗਰ ਸ਼ਰਧਾ ਗੁਰੂ ਬਚਨਾਂ ਤੇ ਔਰ ਨਿਰਮਾਣਤਾ ਆ ਜਾਵੇ ਤਾਂ ਤੀਜਾ ਸਾਧਨ ਤੀਜਾ ਗੁਣ ਜੋ ਚਿੱਤ ਦੀ ਇਕਾਗਰਤਾ ਹੈ ਖਿਆਲ ਦਾ ਟਿਕਾਅ ਹੈ ਉਹ ਸਹਿਜੀ ਹੋ ਜਾਇਆ ਕਰਦਾ ਹੈ ਟਕਾ ਬਿਨਾ ਮੋਟੀ ਮੋਟੀ ਗੱਲ ਬਹਾਲੀਆਂ ਗੱਲਾਂ ਜੇ ਕੋਈ ਕਰਦਾ ਹੋਵੇ ਅਗਰ ਖਿਆਲ ਟਕਾਜ ਨਾ ਹੋਵੇ ਉਹ ਵੀ ਸਮਝ ਨਹੀਂ ਆਇਆ ਕਰਦੀ ਜਿੰਨੀ ਜਿੰਨੀ ਬਰੀਕ ਗੱਲ ਹੋਵੇ ਉਹਨਾਂ ਮਨ ਨੂੰ ਬਹੁਤਾ ਟਕਾ ਵਿੱਚ ਲਿਜਾਣਾ ਚਾਹੀਦਾ ਹਾਂ ਹਰੀ ਜਸ ਦਾ ਆਨੰਦ ਤਾਂ ਟਕਾ ਤੋਂ ਬਿਨਾਂ ਪ੍ਰਾਪਤੀ ਨਹੀਂ ਹੋ ਸਕਦਾ ਗੁਰੂ ਬਾਬਾ ਜੀ ਦੀ ਸਿੱਖਿਆ ਮਨ ਦੇ ਟਕਾ ਬਿਨਾਂ ਸਮਝ ਹੀ ਨਹੀਂ ਆ ਸਕਦੀ ਤਾਂ ਤੇ ਇਹਨਾਂ ਤਿੰਨਾਂ ਗੱਲਾਂ ਨੂੰ ਅਮਲ ਵਿੱਚ ਲਿਆ ਕੇ ਖਿਆਲ ਨੂੰ ਬਾਹਰੋਂ ਰੋਕ ਕੇ ਅਲਸ ਤੋਂ ਰਹਿਤ ਹੋ ਕੇ अपना समा सतला करो, आनंदमयी करो और शांतमयी करो। कलयुग दे कलह कलेश जेड़े मन नूं चिंबड़े हन उन्हां नूं हरी जस विच जोड़ के पछाह हटाओ। हां, कल अर्ज कीती सी गुरु गुरबाणी गुरु रूप है, जिहदे विच गुरु जी दे अपने जाती एक्सपीरियंस, जाती अनुभव, जाती रूहानी तजर्बे सारे दर्ज हैं। किसी दे ख्यालात, किसी दे अनुभव, उसका रूप ही होया करदे निश करके गुरबाणी गुरु रूप है। गुरु सानू शिक्षा दिंदा है भी शब्द सीखो, जिसनु सीख के अमर पदवी हासिल करो, जिस अमर पदवी तो डीक के बार बार जमना मरना जमना मरना जमना मरना ए हुंदा रहा। अनेक दुख तकलीफां अनेक निशित जोनिया विच प्राप्त कीतियां ते हुन मानक तन विच भी कर रहा है, उस तो रहत हो गए अमर पदवी नु हासिल करो। जन्म मरण दी टेक सिखो शब्द प्यारे, जन्म मरण दी टेक सिखो शब्द प्यारे, ਕੋ ਸ਼ਬਦ ਪਿਆਰਿਓ ਜਨਮ ਮਾਨ ਕੀ ਟੇਕ ਮੁਖ ਪੂਜਲ ਸਦਾ ਸੁਖੀ ਨਾਨਕ ਸਿਮਰਤ ਏਕ ਆਵਾਜ਼ਾਂ ਵਿਨਾਸ਼ ਨਹੀਂ ਹੁੰਦੀਆਂ ਜੋ ਅਸੀਂ ਗੱਜ ਬੱਜ ਕੇ ਸਾਰੇ ਰਲ ਕੇ ਸ਼ਬਦ ਉਚਾਰਨ ਕਰਦੇ ਹਾਂ ਇਹ ਵਿਨਾਸ਼ ਨਹੀਂ ਹੁੰਦਾ ਅੱਜ ਦੀ ਸੈਂਸ ਕਿਉਂਕਿ ਵਿਗਿਆਨਕ ਜ਼ਮਾਨਾ ਹੈ ਅੱਜ ਦੀ ਸੈਂਸ ਨੇ ਵੀ ਸਿੱਧ ਕੀਤਾ ਆਵਾਜ਼ਾਂ ਵਿਨਾਸ਼ ਨਹੀਂ ਹੁੰਦੀਆਂ ਇਹਨਾਂ ਨੂੰ ਕੈਚ ਕਰਕੇ ਹੀ ਦੂਜਿਆਂ ਨੂੰ ਸੁਣਾਉਂਦੇ ਹਨ ਟੇਪ ਰਿਕਾਰਡਾਂ ਰਾਹੀਂ ਜਾਂ ਅੱਜ ਕੱਲ੍ਹ ਟੈਲੀਵਿਜ਼ਨ ਹੋ ਗਏ ਉਹਨਾਂ ਰਾਹੀਂ ਸਭ ਕੁਛ ਹੀ ਦਿਖਾਉਂਦੇ ਆਇਓ ਇਸ ਕਰਕੇ ਇਹ ਆਕਾਸ਼ ਵਿੱਚ ਗੂੰਜਦੀਆਂ ਰਹਿੰਦੀਆਂ ਹਨ ਜਿਵੇਂ ਜਿਵੇਂ ਆਵਾਜ਼ਾਂ ਹੋਣਗੀਆਂ ਵੈਸਾ ਵਾਤਾਵਰਣ ਪੈਦਾ ਕਰਦੀਆਂ ਹਨ ਸ਼ੁੱਧ ਆਵਾਜ਼ਾਂ ਸ਼ਾਂਤਮਈ ਆਵਾਜ਼ਾਂ ਹਰੀ ਜਸ ਦੀਆਂ ਆਵਾਜ਼ਾਂ ਇਹ ਸ਼ੁੱਧ ਸ਼ਾਂਤਮਈ ਵਾਤਾਵਰਣ ਪੈਦਾ ਕਰਦੀਆਂ ਹਨ ਗੱਜ ਵੱਜ ਕੇ ਬੋਲੋ ਸਾਰੇ ਲੁਧਿਆਣੇ ਦਾ ਵਾਤਾਵਰਣ ਸ਼ੁੱਧ ਹੋ ਜਾਏਗਾ ਇਉਂ ਕਰਕੇ ਇਹ ਇਹਦਾ ਫਾਇਦਾ ਹੈ ਜਿਹੜੀਆਂ ਬੁਰੀਆਂ ਆਵਾਜ਼ਾਂ ਹਨ ਉਹ ਬੁਰਾ ਵਾਤਾਵਰਣ ਪੈਦਾ ਕਰਦੀਆਂ ਅਸ਼ੁੱਧ ਤੇ ਮਹਿਲਾ ਵਾਤਾਵਰਣ ਪੈਦਾ ਕਰਿਆ ਕਰਦੀਆਂ ਤਾਂ ਤੇ ਆਓ ਗੱਜ ਵੱਜ ਕੇ ਸ਼ਬਦ ਵਿੱਚ ਬੋਲੋ ਤਾਂ ਕਿ ਆਪਣਾ ਵੀ ਫਾਇਦਾ ਹੋਵੇ ਮਨ ਇਕਾਗਰ ਹੋਵੇ ਔਰ ਆਲਸ ਜੋ ਬੜਾ ਭਾਰਾ ਵਿਘਨ ਉਹ ਵੀ ਦੂਰ ਹੋ ਜਾਵੇ ਔਰ ਵਾਤਾਵਰਣ ਵੀ ਸਾਰੇ ਸ਼ਹਿਰ ਦਾ ਸ਼ੁੱਧ ਹੋ ਜਾਵੇ ਹਾਂ ਧਿਆਨ ਦਿਓ ਗੁਰਬਾਣੀ ਗਾਉਣ ਦੀ ਤਾਕੀਦ ਕੀਤੀ ਗੁਰੂ ਜੀ ਪਾਸ ਅਰਜ਼ ਕੀਤੀ ਸਿੱਖਾਂ ਨੇ ਇਸ ਦਾ ਕੀ ਲਾਭ ਗੁਰੂ ਜੀ ਕਹਿਣਗੇ ਇਸ ਦਾ ਬੇਅੰਤ ਫਾਇਦਾ ਪੜ੍ਹਨ ਸੁਣ ਮਾਤਰ ਦਾ ਇਹ ਬੇਅੰਤ ਫਾਇਦਾ ਜੇਕਰ ਇਸ ਨੂੰ ਮਨਨ ਕੀਤਾ ਜਾਵੇ ਨਿਧਿਆਸਨ ਕੀਤਾ ਜਾਵੇ ਫਿਰ ਤਾਂ ਕਹਿਣਾ ਹੀ ਕੀ ਸੰਯਮ ਕਰਕੇ ਕਰੋੜਾਂ ਯੱਗਾਂ ਦਾ ਫਲ ਬਾਣੀ ਪੜ੍ਹਨ ਸੁਣਨ ਵਾਲਿਆਂ ਨੂੰ ਮਿਲਦਾ ਸਾਹਿਬ ਹਰਗੋਬਿੰਦ ਮਹਾਰਾਜ ਛੇਵੇਂ ਪਾਤਸ਼ਾਹ ਜੀ ਦਾ ਅੱਜ ਰੂਹਾਨੀ ਦਰਬਾਰ ਸਜਿਆ ਬੇਅੰਤ ਸਿੰਘ ਤਜੂਰੀ ਵਿੱਚ ਬੈਠੀ ਹੋਈ ਨੇਤਰਾਂ ਕਰਕੇ ਗੁਰੂ ਕੇ ਦੀਦਾਰ ਇਉਂ ਕਰਦੇ ਹਨ ਜਿਵੇਂ ਕਰੋੜਾਂ ਚਕੋਰ ਚੰਦਰਾਂ ਵੱਲ ਇੱਕ ਟੱਕ ਲਗਾ ਕੇ ਵੇਖਦੇ ਹਨ ਗਰਦਨ ਭਾਵੇਂ ਮੁੜਕ ਜੇ ਦੀਦਾਰ ਕਰਨ ਨਹੀਂ ਹਟਦੇ ਕੰਨਾਂ ਨਾਲ ਗੁਰੂ ਕੀ ਬਾਣੀ ਸੁਣਦੇ ਹੈ ਜ਼ਬਾਨ ਕਰਕੇ ਬਾਣੀ ਦਾ ਉਚਾਰਨ ਕਰਦੇ ਹਨ ਨਿਰੰਤਰ ਸਿਮਰਨ ਕਰਨ ਵਾਲੇ ਪ੍ਰੇਮੀ ਵੀ ਬਹੁਤ ਵਿੱਚ ਬੈਠੇ ਹਨ ਨਿਰੰਤਰ ਸਿਮਰਨ ਦੀ ਬਾਬਤ ਕੱਲ ਬਹੁਤ ਸਾਰੀ ਅਰਜ਼ ਕੀਤੀ ਜਾ ਚੁੱਕੀ ਸੀ ਜਿਹੜੇ ਪ੍ਰੇਮੀ ਹਾਜ਼ਰ ਸਨ ਉਹਨਾਂ ਸੁਣਿਆ ਸੀ ਸਵਯੰ ਮਾਨੋ ਬੈਕੁੰਠ ਵਰਗਾ ਹੀ ਆਨੰਦ ਪ੍ਰਾਪਤ ਕਰ ਰਹੇ ਹਨ ਇੱਥੇ ਕਹਿਤ ਕਬੀਰ ਕਹੀਏ ਕਾਹੇ ਸਾਧ ਸੰਗਤ ਬੈਕੁੰਠੇ ਆਹੇ ਹਾਂ ਬੈਕੁੰਠ ਵਰਗਾ ਆਨੰਦ ਸਤਸੰਗ ਵਿੱਚ ਤਾਂ ਬੈਕੁੰਠ ਜਹਾਂ ਕੀਰਤਨ ਤੇਰਾ ਉੱਥੇ ਪ੍ਰਾਪਤ ਹੁੰਦਾ ਹੈ ਜਦੋਂ ਅਵਧ ਪੂਰੀ ਹੁੰਦੀ ਹੈ ਉਸ ਸਮੇਂ ਨੂੰ ਗੁਜ਼ਾਰਨ ਵਾਲਿਆਂ ਦੀ ਇਹ ਸਰੀਰ ਨੂੰ ਛੱਡ ਕੇ ਇੱਧਰ ਉੱਧਰ ਨਿਸ਼ਿਧ ਜੋਨੀਆਂ ਵਿੱਚ ਨਹੀਂ ਜਾਂਦਾ ਉਹ ਸੱਚਖੰਡ ਬੈਕੁੰਠ ਧਾਮ ਨੂੰ ਜਾਂਦਾ ਹੈ ਜਿਸ ਦੀ ਬਾਬਤ ਸਾਹਿਬ ਗੁਰੂ ਪੰਚਮ ਪਾਤਸ਼ਾਹ ਜੀ ਦਾ ਐਸਾ ਫਰਮਾਨ ਹੈ ਦਰਗੇ ਮਿਲਦਾ ਤੂੰ ਗੁਰਾਂ ਦੇ ਨਾਲ ਰੋਤਿਆਂ ਗੁਰਾਂ ਦੇ ਨਾਲ ਰੋਤਿਆਂ ਦਰਗੇ गुरु अर्जन देव महाराज उना भी गति, क्योंकि मरण तो बाद भी कोई जीवन है, जेड़ा मरण तो बाद जीवन है उसने ए जीव की गति कथन कीता है। गुरु जी के चरणा भी सिखा ने अर्ज की गरीब नवाज, कई एहजे लोग हैं जेड़े कहते अगे कुछ नहीं, आज जग मिटा अगला गिन मिटा, पर कई कहने लगे कुछ है। उन्हां लोगां दे बचना ते विश्वास करना जिहड़े आप ही डुबे हुए हैं, और ताइयां जे सपनों फड़ के नदी पार करना होवे, एने उन्हां दे बचना ते विश्वास करना ही योग नहीं है। जिन्हां दे बुद्ध मलन है, इंद्रियां दे अधीन हैं, अपे ते कंट्रोल ही नहीं रखने वाले विशेष शक्त हैं, उन्हां दे बचना ते विश्वास करना सियाणप नहीं। हां, आप सर्वज्ञ हो, अंतर्यामी हो, कृपा करके दसो अगे कुछ है या कहना है। गुरु जी कहन लगे, ओ लोग जेड़े कहने लगे कुछ नहीं, दरअसल ओ विचार रूपी अखां तो अंध हैं। अंध पुरुष जिवें अंधे नूं मार्ग ते रस्ते ते ले जा के किसी सिरे किसी मंजिले मकसूद ते पहुंचाउण नूं समर्थ नहीं हो सकता, इसी तरह उन्हां दे बचना ते विश्वास करके इंसान अपने जन नूं सुधार नहीं सकता। हां, सतपुरश सर्वज्ञ पुरशां दे जिहड़े बचन हुंदे हन, जिन्हां ने अपने अनुभव विच लियांदे हुंदे हन, जिन्हां दे ज्ञान चक्षु खुले हुंदे हन, उन्हां दे बचन ते विश्वास करके उन्हां दे अनुसार चलना अपने जन नूं सफला करना हुंदा। गुरु जी कहण लगे, विचार करके देखो इंसान की चीज है। इहदे विच स्थूल शरीर है, एक सूक्ष्म शरीर है, एक जीवात्मा है। स्थूल शरीर तां ओह है जिहड़ा मरण तों बाद दब्बिया जांदा, फूकिया जांदा। इहदे विच एक सूक्ष्म शरीर है, पंज प्राण, पंज कर्मिंद्रे, पंज ज्ञान इंद्रे, मन और बुद्धि, 17 तत्तां दा जिहनूं लिंग शरीर भी कहिंदे। ਇਹ ਪਰਲੋਕ ਨੂੰ ਜਾਂਦਾ ਹੈ ਜੀਵਾਤਮਾ ਸਹਿਤ। ਇਸ ਦੁਆਰਾ ਹੀ ਕਰਤੱਵ ਹੁੰਦਾ ਹੈ, ਇਹੀ ਕਰਮਾਂ ਦੇ ਫਲ ਭੋਗਣ ਵਾਸਤੇ ਅੱਗੇ ਜਾਂਦਾ ਹੈ। ਇਸ ਵਾਸਤੇ ਮਰਨ ਤੋਂ ਬਾਅਦ ਜੀਵ ਦੀ 6 ਕਿਸਮ ਦੇ ਲੋਕ ਹੁੰਦੇ ਹਨ, ਉਹਨਾਂ ਦੀ 6 ਕਿਸਮ ਦੀ ਅਲੱਗ ਅਲੱਗ ਗਤੀ ਹੈ।
ਇੱਕ ਪਾਪੀਆਂ ਦੀ ਗਤੀ, ਦੂਸਰੀ ਪੁੰਨੀਆਂ ਦੀ ਗਤੀ, ਤੀਜੀ ਪ੍ਰਾਣਾਯਾਮੀਆਂ ਦੀ ਗਤੀ, ਚੌਥੀ ਭਗਤਾਂ ਦੀ ਗਤੀ, ਪੰਜਵੀਂ ਬ੍ਰਹਮ ਗਿਆਨੀਆਂ ਦੀ ਗਤੀ, ਛੇਵੀਂ ਕਾਰਕਾਂ ਦੀ ਗਤੀ, ਅਲੱਹਦਾ ਅਲੱਹਦਾ। ਜਿਵੇਂ ਸਕੂਲਾਂ ਕਾਲਜਾਂ ਵਿੱਚ ਜਿਹੋ ਜਿਹੇ ਕਿਸੇ ਨੇ ਸਬਜੈਕਟਸ ਲਏ ਹੁੰਦੇ ਹਨ, ਕਿਸੇ ਨੇ ਪਹਿਲਾਂ ਤੇ ਸੈਂਸ ਲਈ ਹੁੰਦੀ, ਕਿਸੇ ਨੇ ਡਰਾਇੰਗ ਆਦਿ ਲਈ ਹੁੰਦੀ ਹੈ। ਸੈਂਸ ਲਈ ਹੈ ਜਿਹਨੇ, ਉਹ ਹੌਲੀ ਹੌਲੀ ਡਾਕਟਰੀ ਦੇ ਮਾਰਗ ਵਿੱਚ ਪ੍ਰਵਿਰਤ ਹੋ ਕੇ ਆਹਿਸਤਾ ਡਾਕਟਰ ਬਣ ਜਾਂਦਾ। ਜਿਹਨੇ ਸੈਂਸ ਲਈ ਇਹ ਡਰਾਇੰਗ ਲਿਆ ਹੋਇਆ ਹੈ, ਉਹ ਹੌਲੀ ਹੌਲੀ ਇੰਜੀਨੀਅਰਿੰਗ ਲਾਈਨ ਵਿੱਚ ਆ ਕੇ ਇੰਜੀਨੀਅਰ ਬਣ ਜਾਂਦਾ ਹੈ। ਉਸ ਲਾਈਨ ਵਾਲਾ ਉਹ ਨਹੀਂ ਬਣ ਸਕਦਾ, ਉਹਦੇ ਵਾਲਾ ਉਹ ਨਹੀਂ ਬਣ ਸਕਦਾ। ਇਸੀ ਤਰ੍ਹਾਂ ਹੀ ਦੁਨੀਆਂ ਵਿੱਚ ਜਿਹੋ ਜਿਹੇ ਕਰਤੱਵ ਵੈਸਾ ਫਲ ਮਿਲਦਾ। ਪਾਪੀ, ਪਾਪ ਜਾਂ ਗੁਨਾਹ ਉਸ ਕਰਮ ਦਾ ਨਾਮ ਹੈ ਜਿਸ ਨੂੰ ਗੁਰੂ ਸ਼ਾਸਤਰ ਸਤਪੁਰਸ਼ਾਂ ਨੇ ਵਿਵਰਜਿਤ ਕੀਤਾ ਹੈ, ਜਿਨ੍ਹਾਂ ਦਾ ਫਲ ਇੱਥੇ ਵੀ ਦੁੱਖ ਹੈ, ਅੱਗੇ ਵੀ ਦੁੱਖ ਹੈ। ਉਹ ਹਨ ਤਕਰੀਬਨ ਮੰਦਰਾ, ਮਾਸ, ਜੂਆ, ਠੱਗੀ, ਦੁਰਾਚਾਰ, ਵੱਡੀ ਰਿਸ਼ਵਤ, ਛਲ ਵਾਲ ਆਦਿ ਕਈਆਂ ਜਿਹੀਆਂ ਬਹੁਤ ਗੱਲਾਂ ਹਨ। ਸੋ ਇਤਿਹਾਸ ਇਹਨਾਂ ਨੂੰ ਬੁਰੇ ਕਰਮ ਕਹਿੰਦੇ ਹਨ, ਜਿਹਨਾਂ ਤੋਂ ਰੋਕ ਕੇ, ਜਿਹਨਾਂ ਦੀ ਬਾਬਤ ਕਿਹਾ, ਨਰ ਅਚੇਤ ਪਾਪ ਤੇ ਡਰ ਰਹੇ। ਗੁਰਬਾਣੀ ਵਿੱਚ ਵਾਰ ਵਾਰ ਤਾਕੀਦ ਕੀਤੀ, ਇਹ ਪੁਰਸ਼ ਜਾਣ ਕੇ ਤਾਂ ਕਿ ਅਚੇਤ ਅਚਨਚੇਤ ਜਿਹੜਾ ਪਾਪ ਹੋ ਜਾਵੇ ਉਹਤੋਂ ਵੀ ਡਰਨਾ ਚਾਹੀਦਾ। ਦੀਨਾ ਨਾਥ ਅਨਾਥ ਕਰਨਾ ਮੈਂ ਸ਼ਰਨ ਤਾਏ ਤੁਮ ਪਰ ਰਹੇ। ਇਉਂ ਰੋਕਿਆ ਪਾਪੀ ਪਾਪ ਕਮਾਉਂਦੇ, ਕਰਦੇ ਹਾਏ ਹਾਏ, ਨਾਨਕ ਜੀ ਮਥਨ ਮਧਾਣੀਆ ਤੂੰ ਮਥੇ ਧਰਮ ਰਾਏ। ਇਉਂ ਅਲਾ ਵਿਵਾਦ ਇਉਂ ਕਥਾ ਉਤੋਂ ਵਿਵਰਜਿਤ ਕੀਤਾ ਹੈ। ਡਰ ਰੇ ਡਰ ਰੇ ਡਰ ਰੇ ਪਾਪਾਂ ਤੇ ਡਰ, ਡਰ ਰੇ ਡਰ ਰੇ ਡਰ ਰੇ ਪਾਪਾਂ ਤੇ ਡਰ। ਆਪਣੀ ਜ਼ਿੰਦਗੀ ਨੂੰ ਜਿਤਨੀ ਜਨਮ ਤੋਂ ਮਰਨ ਤੱਕ ਸਮਾਂ ਹੈ, ਥੋੜਾ ਜਾਂ ਬਹੁਤਾ, ਉਸਨੂੰ ਜੋ ਗੁਰੂ ਸ਼ਾਸਤਰ ਦੇ ਹੁਕਮ ਤੋਂ ਉਲਟ ਆਪਣੀ ਮਨ ਦੀ ਮਤ ਅਨੁਸਾਰ ਬੁਰਾਈਆਂ ਵਿੱਚ ਗੁਜ਼ਾਰ ਦੇਣ, ਬੁਰੀ ਸੁਸਾਇਟੀ ਦੇ ਅਧੀਨ ਬੁਰਾ ਲਿਟਰੇਚਰ ਆਦਿ ਪੜ੍ਹਨ ਕਰਕੇ ਬੁਰਾਈਆਂ ਵਿੱਚ ਗੁਜ਼ਾਰਦੇ ਹਨ, ਉਹਨਾਂ ਦੇ ਵਾਸਤੇ ਵਕਤੇ ਅਖੀਰ ਜਮਰਾਜਾ ਦੇ ਦੂਤ ਲੈਣ ਆਉਂਦੇ ਹਨ। ਧਰਮ ਰਾਜਾ ਦੇ ਦੂਤ, ਜਿਹਨੂੰ ਜਮਦੂਤ ਕਿਹਾ ਜਾਂਦਾ ਹੈ। ਹਾਂ, ਬਾਣੀ ਵਿੱਚ ਆਉਂਦਾ ਹੈ, ਬਾਬਾ ਫਰੀਦ ਜੀ ਕਹਿੰਦੇ ਹਨ, ਇਸਲਾਮ ਵਾਲੇ ਵੀ ਉਹ ਕਹਿੰਦੇ ਹਨ, ਫਰੀਦਾ ਜਿੱਤ ਦਿਹਾੜੇ ਧਨਵਰੀ, ਸ਼ਾਹੇ ਲੈ ਲਖਾ, ਮਲਕ ਜੋ ਕੰਨੀ ਸੁਣੀਦਾ, ਮੂੰਹ ਦਿਖਾ ਲੇ ਆ, ਜਿੰਦ ਨਮਾਣੀ ਕੱਢੀ ਹੱਡਾਂ ਕੂਕੜਕਾ, ਸਾਹੇ ਲਿਖੇ ਨਾ ਚੱਲਣੀ ਜਿੰਦੂ ਕੋ ਸਮਝਾ। ਇਤਿਹਾਸ ਬਾਬਾ ਫਰੀਦ ਜੀ ਕਹਿੰਦੇ, ਜਦੋਂ ਅਨਜਲ ਮੁੱਕ ਗਿਆ, ਪੁਰਾਣ ਮੁੱਕ ਗਏ, ਉਹ ਜਗ੍ਹਾ ਆ ਗਈ, ਉਹ ਬਣਤ ਬਣ ਗਈ। ਚਾਰ ਗੱਲਾਂ ਨਿਮਿਤ ਹੁੰਦੀਆਂ ਇਸ ਦੀ ਮ੍ਰਿਤੂ ਦਾ, ਇਹ ਜਦੋਂ ਪੂਰੀਆਂ ਹੋ ਜਾਂਦੀਆਂ ਨੇ, ਉਸ ਮੌਕੇ ਜਿਹਨੂੰ ਯਮਰਾਜਾ ਦਾ ਦੂਤ ਕਹਿੰਦੀਆਂ ਹਨ, ਉਧਰ ਮੌਤ ਦਾ ਫਰਿਸ਼ਤਾ ਕਹਿੰਦੇ ਹਨ, ਜਿਹਨਾਂ ਦੀ ਬੜੀਆਂ ਡਰਾਉਣੀਆਂ ਭਿਆਨਕ ਸ਼ਕਲਾਂ ਹੁੰਦੀਆਂ ਹਨ, ਉਹ ਲੈਣ ਵਾਸਤੇ ਆ ਜਾਂਦੇ ਸਰੀਰ ਵਿੱਚੋਂ ਮਾਰ ਕੁੱਟ ਕੇ, ਬੜੀਆਂ ਤਕਲੀਫਾਂ ਦੇ ਕੇ ਅਸੂਲ ਸਰੀਰ ਚੋਂ ਸੂਖਮ ਸਰੀਰ ਨੂੰ ਕੱਢਦੇ ਹਨ, ਜਿਹਨੂੰ ਜਿੰਦ ਕਿਹਾ, ਜਿੰਦਨ ਮਾਣੀ ਕੱਢੀ ਹੱਡਾਂ ਨੂੰ ਕੜਕਾ। ਸੋ ਮਾਰਦੇ ਕੁੱਟਦੇ ਰਸਤੇ ਦੇ ਵਿੱਚ ਲੈ ਜਾਂਦੇ ਨੇ, ਬੜਾ ਲੰਮਾ ਮਾਰਗ ਹੈ ਜਿਹਦੀ ਬਾਬਤ ਗੁਰਬਾਣੀ ਵਿੱਚ ਪੜ੍ਹੋ, ਜਿਹੇ ਮਾਰ ਕੇ ਗਨੇ ਜਾਹੇ ਨਾ ਕੋਸ਼ਾ, ਹਲਕਾ ਨਾਮ ਹਾਂ ਸੰਤੋਸ਼ਾ, ਜੈ ਪੈਂਡੇ ਮਾਂ ਅੰਧ ਗਵਾਰਾ, ਹਰਕਾ ਨਾਮ ਸੰਗ ਉਜਿਆਰਾ, ਜਾਂ ਪੰਥ ਤੇਰਾ ਕੋ ਨਾ ਸਿਆਨੂ, ਹਰਕਾ ਨਾਮ ਤਹਿ ਨਾਮ ਪਛਾਣੂ, ਜੈ ਮਹਾ ਭਿਆਨ ਤਪਤ ਬਹੁ ਖਾਨ, ਤੈ ਹਰਕੇ ਨਾਮ ਕੀ ਤੰਤੂ ਉਪਰ ਛਾਨ, ਜਾਂ ਤ੍ਰਿਖਾ ਮਨ ਤੁਜਾ ਕਰਖੈ, ਤੈ ਨਾਨਕ ਹਰ ਹਰ ਅੰਮ੍ਰਿਤ ਪਰਖੈ। ਇੱਥੇ ਪਰਮੇਸ਼ਰ ਦਾ ਨਾਮ ਜਿਹਦਾ ਜਪਿਆ ਹੁੰਦਾ ਉਹਦੀ ਮਦਦ ਕਰਦਾ। ਵੈਸੇ ਭਜਨ ਕਰਨ ਵਾਲੇ ਤਾਂ ਇਸ ਰਸਤੇ ਜਾਂਦੇ ਹੀ ਨਹੀਂ ਹਨ, ਹੋਰ ਕੀ ਕਹਿਣਾ ਹੈ। ਹਾਂ, ਦੂਰ ਰਹੀਓ ਜਨਤੇ ਵਾਟ, ਉਹਨਾਂ ਦਾ ਰਸਤਾ ਹੋਰ ਹੈ। ਸੋਇਓ ਕਰਕੇ ਬੜਾ ਲੰਮਾ ਰਸਤਾ ਮਾਰਦੇ ਕੁੱਟਦੇ ਲੈ ਜਾਂਦੇ ਨੇ। ਮੈਂ ਮੁਖਸਰ ਤੌਰ ਤੇ ਅਰਜ ਕਰਦਾ, ਮਾਰਦੇ ਕੁੱਟਦੇ ਲੈ ਜਾਂਦੇ ਧਰਮ ਰਾਜਾ ਇਹ ਜੇ। ਇੱਥੇ ਵੀ ਬਹੁਤ ਸਾਰੇ ਪ੍ਰਮਾਣ ਆਉਂਦੇ ਹਨ। ਦੋ ਤਿੰਨ ਸਾਲ ਦੀ ਗੱਲ ਹੈ, ਮੈਂ ਯੂਪੀ ਵਿੱਚ ਹਾਪੜ ਉੱਥੇ ਪੂਰਾ ਉੱਥੇ ਬੈਠਾ, ਇੱਕ ਪ੍ਰੇਮੀ ਇੱਕ ਅਖਬਾਰ ਲੈ ਕੇ ਹਿੰਦੀ ਦਾ, ਉਹ ਕਹਿਣ ਲੱਗਿਆ ਜੀ ਇਹਦੇ ਵਿੱਚ ਇੱਕ ਹੈਡਿੰਗ ਹੈ ਜਿਹਦੇ ਵਿੱਚ ਲਿਖਿਆ ਯਮਦੂਤਾਂ ਦੀ ਭੂਲ, ਯਾਨੀ ਯਮਦੂਤਾਂ ਦੀ ਭੁੱਲ ਹੋ ਗਈ। ਯਮਦੂਤ ਧਰਮ ਰਾਜਾ ਦੀ ਪੁਲਿਸ ਹੈ, ਧਰਮ ਰਾਜਾ ਉਹ ਦੇਵਤਾ ਹੈ, ਜਰਨੈਲ ਹੈ ਰੱਬ ਦਾ, ਜਿਹੜਾ ਨਿਆਂ ਤੇ ਬਿਠਾਇਆ ਹੋਇਆ, ਉਹਨੂੰ ਮਨਸੁਖ ਕਹਿ ਲਓ ਕੁਛ ਕਹਿ ਲਓ। ਸੋ ਉਹਦੀ ਭੁੱਲ ਹੋ ਗਈ, ਉਹ ਕਿਵੇਂ ਕਿਵੇਂ ਉਹ ਦੱਸਦੇ, ਤਿੰਨ ਆਦਮੀਆਂ ਨੂੰ ਭੁੱਲ ਕੇ ਲੈ ਗਏ ਹੋਰਨਾਂ ਨੂੰ ਧਰਮ ਰਾਜਾ, ਉਹ ਆ ਕੇ ਆਪ ਉਹਨਾਂ ਲੋਕਾਂ ਨੇ ਦੱਸਿਆ ਇਹ ਯੂਪੀ ਦੇ ਸਨ, ਦੋ ਪਿੰਡਾਂ ਦੇ ਛੋਟੇ ਛੋਟੇ ਪਿੰਡ, ਚਮਾਰ ਸੀ, ਇੱਕ ਜੱਟ ਸੀ, ਇੱਕ ਸੀ ਕਾਸ਼ੀ ਦਾ ਬਨਾਰਸ ਦਾ ਕੋਈ ਬੜਾ ਗੁਣਾ ਬੰਦਾ, ਤਿੰਨ ਆਦਮੀ ਸੀ। ਉਹਨਾਂ ਨੇ ਆ ਕੇ ਦੱਸਿਆ, ਕਹਿੰਦੇ ਅੱਗੇ ਜਾ ਕੇ ਬੜਾ ਚਿੱਟਾ ਸਫੈਦ ਲੰਮਾ ਦਾੜਾ ਰੋਬ ਦੋ ਵਾਲਾ ਸ਼ਖਸ ਬੈਠਾ ਕੁਰਸੀ ਤੇ, ਇੱਧਰ ਉੱਧਰ ਬੜੀਆਂ ਬਹੀਆਂ ਪਈਆਂ, ਬਹੁਤ ਬੜੇ ਇੱਧਰ ਉੱਧਰ ਉਹਦੇ ਕਲਰ ਵਾਲਾ ਬੈਠੇ ਹਨ। ਸੋ ਕਈ ਸਾਹਮਣੇ ਖੜੇ ਹੋਏ ਹਨ, ਕਈ ਹਥਕੜੀਆਂ ਲੱਗੀਆਂ, ਕਈ ਕੁੱਟ ਰਹੇ ਨੇ, ਕਈ ਦਸਤਾਂ ਉਲਟਾ ਕੇ ਪੁੱਠਾ ਬੰਨਿਆ ਹੋਇਆ, ਕਈ ਨੂੰ ਕਿਵੇਂ, ਕਈਆਂ ਨੂੰ ਉੱਥੇ ਅੱਛੇ ਅੱਛੇ ਖਾਣੇ ਮਿਲਦੇ, ਇਹੋ ਜਿਹਾ ਕੁਛ ਦੇਖਿਆ। ਆ ਕੇ ਦੱਸਿਆ, ਪਿੱਛੋਂ ਮੁੜ ਕੇ ਆਏ, ਸੋ ਉਹਨੇ ਕਿਹਾ ਨਹੀਂ ਤੁਸੀਂ ਹੋਰ ਨੂੰ ਲਿਆਏ, ਜਲਦੀ ਲੈ ਜਾਓ। ਇਸੇ ਤਰ੍ਹਾਂ ਹੋਇਆ। ਸੋ ਉਹ ਤਿੰਨਾਂ ਨੇ ਆਪਣੀ ਅਲੱਗ ਅਲੱਗ ਸਾਰੀ ਹਕੀਕਤ ਉਸ ਅਖਬਾਰ ਵਿੱਚ ਦਿੱਤੀ। ਉਪੜਾ ਲੰਮਾ ਚੌੜਾ ਸਮਾਂ ਬਹੁਤ ਲੱਗ ਜਾਏਗਾ ਅਗਰ ਸਾਰੀ ਖੋਲ ਕੇ ਦੱਸੀ ਜਾਵੇ, ਇਸ਼ਾਰਤਨ ਮੈਂ ਅਰਜ ਕਰਨੇ ਹਾਂ। ਜੇ ਕੋਈ ਨਹੀਂ ਮੰਨਦਾ ਉਹਦੀ ਆਪਣੀ ਗਲਤੀ ਹੈ, ਬਾਣੀ ਵੀ ਦੱਸ ਰਹੀ ਹੈ ਤੇ ਇੱਥੇ ਮਸਾਲਾਂ ਵੀ ਮਿਲਦੀਆਂ, ਇੱਕ ਨੀ ਰੋਜ਼ ਮਿਲਦੀਆਂ ਹਨ। ਹਾਂਜੀ, ਆ ਹੋਰ ਕੀ ਵਜ਼ੀਰ ਸਵਾਮੀ ਛੰਨਾ ਹਨ, ਇੱਥੇ ਸੰਤ ਕਿਰਪਾਲ ਸਿੰਘ ਜੀ ਹੋਏ, ਉਹਨਾਂ ਦੇ ਪਿਤਾ ਸੰਤ ਸ਼ਾਮ ਸਿੰਘ ਜੀ, ਜਿਹਨਾਂ ਦੀ ਉਮਰ ਕੋਈ 95 ਸਾਲ ਦੀ। ਉਹ ਆਪਣੀ ਹੱਡ ਬੀਤੀ ਦੱਸਦੇ ਹੁੰਦੇ, ਉਹਦੇ ਦਰਸ਼ਨ ਕੀਤੇ ਨੇ, ਮੈਨੂੰ ਵੀ ਮਿਲਣ, ਹੋਰ ਬਹੁਤ ਸੱਜਣਾਂ ਨੂੰ ਮਿਲੇ ਹਨ। ਉਹ ਦੱਸਦੇ ਕਹਿਣ ਲੱਗੇ ਫੌਜ ਵਿੱਚ ਨੌਕਰ ਸਨ, ਦਾ ਕੱਦ ਸੀ 6 ਫੁੱਟ ਤੇ ਸ਼ੈਲ ਉੱਚਾ ਹੀ ਹੋਵੇ, ਫੌਜ ਵਿੱਚ ਨੌਕਰ ਸਨ। 35 ਸਾਲ ਦੀ ਉਮਰ ਵਿੱਚ ਛੁੱਟੀ ਆਏ, ਆ ਕੇ ਸਰੀਰ ਬਿਮਾਰ ਹੋ ਗਿਆ, ਸ਼ਾਮ ਦੇ ਵਕਤ ਮ੍ਰਿਤੂ ਹੋ ਗਈ। 4 ਆਦਮੀ ਬੜੇ ਜ਼ਬਰਦਸਤ ਲੈ ਜਾਂਦੇ ਹਨ, ਲਿਜਾ ਕੇ ਜਿਸਨੂੰ ਧਰਮ ਰਾਜਾ ਕਹਿੰਦੇ ਹਨ, ਬੜੇ ਰੋਬਦਾ ਵਾਲਾ ਇੱਕ ਬਜ਼ੁਰਗ ਬੈਠਾ ਉਹਦੇ ਸਾਹਮਣੇ ਖੜਾ। ਨਹੀਂ ਨਹੀਂ, ਉਹਨੇ ਕਿਹਾ ਇੱਕ ਹੋਰ ਸ਼ਾਮ ਸਿੰਘ ਹੈ, ਲੈ ਜਾਓ ਜਲਦੀ, ਇਹਦੇ ਕਾਲ ਨੂੰ ਨਾ ਫੂਕ ਦੇਣ ਕਿਤੇ। ਉਹਨੇ ਕਿਹਾ, ਮੈਨੂੰ ਕਿਹਾ ਜਲਦੀ ਚੱਲ, ਆਪਣੀ ਜ਼ੁਬਾਨੀ ਸੁਣਾ ਇਹਨਾਂ ਨੂੰ। ਕਹਿਣ ਲੱਗਾ ਫਿਰ ਮੈਂ ਉਹਨਾਂ ਨੂੰ ਕਿਹਾ ਵੀ ਮੈਨੂੰ ਕਹਿੰਦੇ ਹਨ ਕਿ ਸੁਰਗ ਉਹ ਤਾਂ ਦਿਖਾ ਦਿਓ। ਉਹ ਕਹਿੰਦੇ ਨਹੀਂ ਨਹੀਂ, ਛੇਤੀ ਚੱਲ, ਤੇਰੇ ਕਾਲਬ ਨੂੰ ਫੂਕ ਦੇਣ। ਅਗਰ ਅਸਥੂਲ ਸਰੀਰ ਨੂੰ ਸੰਸਕਾਰ ਕਰ ਦਿੱਤਾ, ਸੂਖਮ ਸਰੀਰ ਕਿੱਥੇ ਨਾ ਉੱਧਰ ਨਾ ਉੱਧਰ, ਉਹਨੂੰ ਕੋਈ ਜਗ੍ਹਾ ਨਹੀਂ ਮਿਲਦੀ। ਇਸ ਕਰਕੇ ਉਹ ਕਹਿੰਦੇ ਸਨ ਸੂਖਮ ਸਰੀਰ ਨੂੰ ਉੱਥੇ ਲਿਜਾਂਦੇ ਹਨ, ਅਸਥੂਲ ਇੱਥੇ ਹੁੰਦਾ ਜਿਹਨੂੰ ਫੂਕਦੇ ਹਨ, ਇਹਦੇ ਵਿੱਚ ਇਹ ਰਹਿੰਦਾ ਹੁੰਦਾ ਹੈ, ਜਿਵੇਂ ਕਾਰਖਾਨੇ ਦੀ ਟੂਲਸ ਹੁੰਦੇ ਹਨ ਇਉਂ ਕਰਕੇ ਕਹਿੰਦੇ ਮੈਂ ਬਹੁਤ ਕਿਹਾ ਉਹਨਾਂ ਨੇ ਫਿਰ ਮੈਨੂੰ ਕਿਹਾ ਦਰਵਾਜ਼ੇ ਦੇ ਸਾਹਮਣੇ ਕਰਕੇ ਦੇਖ ਲਾ ਉੱਥੇ ਤਾਂ ਸੁਨਹਿਰੀ ਰੁਪਹਿਰੀ ਨਹਿਰਾਂ ਚੱਲਦੀਆਂ ਬਗੀਚੇ ਫੁਲਵਾੜੀਆਂ ਉੱਥੇ ਦੇ ਮਕਾਨ ਆ ਉੱਥੇ ਦੇ ਰੂਹਾਂ ਨੂੰ ਦੇਖ ਕੇ ਮੇਰਾ ਆਉਣ ਨੂੰ ਜੀ ਨਾ ਕਰਿਆ ਪਰ ਕਹਿੰਦੇ ਜਲਦੀ ਚੱਲ ਜਲਦੀ ਫਿਰ ਮੈਂ ਕਿਹਾ ਮੈਨੂੰ ਨਰਕ ਵੀ ਗਿਆ ਉਹ ਵੀ ਦਿਖਾ ਦਿਓ ਉਹ ਬਹੁਤ ਜਲਦੀ ਜਲਦੀ ਕਰਨ ਮੈਂ ਉਹਨੂੰ ਕਿਹਾ ਮੈਨੂੰ ਜ਼ਰੂਰ ਦਿਖਾਓ ਰਸਤੇ ਚ ਇੱਕ ਹੋਰ ਵੱਡੀ ਚਾਰ ਦੀਵਾਰੀ ਚਾਰ ਫਿਰ ਦੂਰ ਤੱਕ ਕਹਿੰਦੇ ਇਹਦੇ ਦਰਵਾਜ਼ੇ ਵਿੱਚ ਖੜ ਕੇ ਦੇਖ ਲੈ ਮੈਂ ਜਦੋਂ ਅੱਗੇ ਨਿਗਾਹ ਮਾਰੀ ਉਸ ਕਿਸੇ ਨੂੰ ਪੁੱਠਾ ਲਟਕਾ ਕੇ ਕੁੱਟ ਰਹੇ ਕਿਸੇ ਦੇ ਮੂੰਹ ਚ ਉਬੜੀ ਸ਼ਰਾਬ ਖਾਂਦੇ ਜਿਹੜਾ ਸ਼ਰਾਬ ਪੀਂਦਾ ਸੀ ਜਿਹੜਾ ਸ਼ਿਕਾਰ ਖੇਡਦਾ ਸੀ ਉਸ ਨੂੰ ਜਾਨਵਰ ਜਿਉਂਦੇ ਨੋਚ ਨੋਚ ਖਾਂਦੇ ਉਹ ਤੜਪ ਰਿਹਾ ਕਿਸੇ ਨੂੰ ਕਿਹਾ ਥੰਮਾ ਨਾਲ ਤਪਾ ਲਗਾਇਆ ਜਾਂਦਾ ਹਰੇਕਾ ਕਿਸੇ ਨੂੰ ਸਜ਼ਾਨਾ ਮਿਲਦਿਆਂ ਉੱਥੇ ਦੇਖਿਆ ਕਈਆਂ ਨੂੰ ਪੂੰਦਿਆਂ ਕੁੰਡਾ ਵੀ ਉਬਲਦੇ ਦੇਖਿਆ ਉਹ ਰੋ ਰਹੇ ਨੇ ਹੈ ਕੁਰਲਾਟ ਕਰ ਰਹੇ ਨੇ ਉੱਥੋਂ ਦੀ ਹਾਲਤ ਨੂੰ ਦੇਖ ਕੇ ਦਿਲ ਕੰਬ ਗਿਆ ਖੈਰ ਫਿਰ ਕੀ ਦੇਖਿਆ ਇੱਧਰ ਸਾਰੀ ਰਾਤ ਲੰਘੀ ਰਾਤ ਨੂੰ ਸੰਸਕਾਰ ਨਹੀਂ ਕਰਦੇ ਹੁੰਦੇ ਸਵੇਰੇ ਨਹਾ ਧੋ ਆ ਕੇ ਕਹਿੰਦੇ ਮੈਨੂੰ ਉੱਧਰ ਲੈ ਕੇ ਮੈਨੂੰ ਨਹੀਂ ਪਤਾ ਮੈਂ ਤਾਂ ਸਰੀਰ ਚ ਹੀ ਨਹੀਂ ਸੀ ਮੈਨੂੰ ਤਾਂ ਉੱਧਰ ਖੇਡ ਵਰਤ ਰਿਹਾ ਸੀ ਕਹਿੰਦਾ ਮੇਰਾ ਤੇ ਜੋ ਕਿ ਦੇਖਿਆ ਇੱਧਰ ਕਹਿੰਦੇ ਲੈ ਗਏ ਚਿਖਾ ਦੇ ਉੱਪਰ ਮੇਰਾ ਸਰੀਰ ਰੱਖ ਤਾ ਲਾਂਬੂ ਲਾ ਤਾ ਲਾਂਬੂ ਲੱਗਣ ਗਈ ਮੇਰੀ ਟੰਗ ਨੂੰ ਆਹ ਦਿਖਾਉਂਦੇ ਮੈਂ ਆਹ ਟੰਗ ਸੜੀ ਹੋਈ ਉਦੋਂ ਉਹਨੀ ਦਿਖਾਉਂਦੇ ਹੁੰਦੇ ਕਹਿੰਦੇ ਆਹ ਉਦੋਂ ਵੀ ਸੜੀ ਹੋਈ ਹੈ ਜਦੋਂ ਸੇਕ ਲੱਗਿਆ ਮੈਂ ਉੱਚੀ ਉੱਚੀ ਆਵਾਜ਼ ਨਾਲ ਚੱਕ ਹੋ ਚੱਕ ਹੈਰਾਨ ਹੋ ਗਏ ਵੀ ਜਿਉਂਦਾ ਹੋ ਗਿਆ ਫਿਰ ਉਠਾ ਲਿਆ ਉਹਨਾਂ ਨੇ ਮੈਂ ਕਿਹਾ ਦੁਨੀਆਂ ਦੇ ਲੋਕੋ ਕਾਜ ਫਸੇ ਪਏ ਹੁੰਦਾ ਹਾਂ ਤਾਂ ਗੱਲ ਹੀ ਕੁਛ ਹੋਰ ਹੈ ਇਸੇ ਚਾਰ ਦਿਨ ਦੇ ਜੀਵਨ ਵਾਸਤੇ ਤੁਸੀਂ ਕੀ ਕਰ ਰਹੇ ਹੋ ਅੱਗੇ ਕਹਿਣ ਲੱਗੇ ਮੈਂ ਸਾਰੀ ਗੱਲ ਉਹਨਾਂ ਨੂੰ ਦੱਸੀ ਮੈਂ ਤਾਂ ਕਿਹਾ ਉਸੀ ਵਕਤ ਤੋਂ ਫੌਜੀ ਨੌਕਰੀ ਛੱਡ ਦਿੱਤੀ ਸਾਰੀ ਜ਼ਿੰਦਗੀ ਉਹਨਾਂ ਸਮਿਆਂ ਦੀ ਵਿੱਦਿਆ ਬੜੀ ਥੋੜੀ ਸੀ ਬੱਚਿਆਂ ਨੂੰ ਗੁਰਮੁਖੀ ਪੜ੍ਹਾਉਣੀ ਹੋਰ ਸਕੂਲ ਸਕਾਲ ਨਹੀਂ ਹੁੰਦੇ ਸੀ ਇਕੱਠ ਹੁੰਦੇ ਸੀ ਫਿਰ ਕੀਰਤਨ ਕਰਨਾ 25 ਪਾਠ ਜਪੀ ਸਾਹਿਬ ਦੇ ਅਖੀਰ ਤੱਕ ਰੋਜ਼ਾਨਾ ਇਹ ਤਾਂ ਨਿਯਮ ਹੀ ਰਿਹਾ ਬੜੇ ਗੁਰਦੁਆਰੇ ਬਣਾਏ ਬਹੁਤ ਬਹੁਤ ਭਜਨ ਕੀਤਾ ਸਾਰੀ ਜ਼ਿੰਦਗੀ ਪਰਉਪਕਾਰ ਭਜਨ ਤੇ ਲਗਾ ਦੀ ਯਾਨੀ ਫਿਰ 95 ਸਾਲ ਦੀ ਉਮਰ ਤੱਕ ਉਹਨਾਂ ਦਾ ਸਰੀਰ ਰਿਹਾ ਹੈ ਸੋ ਇਸ ਕਰਕੇ ਉਹਨਾਂ ਦੀ ਆਪਣੀ ਜ਼ਬਾਨੀ ਇਹ ਗੱਲ ਸੀ ਮੁੜ ਕੇ ਆਇਆ ਉੱਥੇ ਦੀ ਹਾਲਤ ਦੱਸੀ ਹੈ ਗੁਰਬਾਣੀ ਵਿੱਚ ਇਹੋ ਜਿਹੇ ਥਾਂ ਥਾਂ ਬਚਨ ਆਉਂਦੇ ਹਨ ਪਿਆਰੇ ਜੀ ਕੱਢਣੀ ਨਿਮਾਣੀ ਚਿੰਦਨ ਮਾਣੀ ਕੱਢੀ ਹੱਡਾਂ ਕੂਕੜ ਕਾ ਮਨ ਵੇਲੇ ਕਹਿੰਦੇ ਮਨਮੁਖ ਪੁਰਸ਼ ਨੂੰ ਬੜਾ ਦੁੱਖ ਹੁੰਦਾ ਇਤਨਾ ਦੁੱਖ ਹੁੰਦਾ ਜਿਵੇਂ ਸਾਹ ਪਿੱਛੋਂ 1,00,000 ਡੰਗ ਮਾਰੇ ਦਾ ਦੁੱਖ ਹੋਵੇ ਮਨਮੁਖ ਪੁਰਸ਼ ਨੂੰ ਮਰਨ ਵੇਲੇ ਇਤਨਾ ਕਸ਼ਟ ਹੁੰਦਾ ਜਾਂ ਇਉਂ ਕਹਿ ਲੋ ਜਿਵੇਂ ਸੋ ਹੜੱਪਾ ਸੱਪ 1,00,000 ਡੰਗ ਮਾਰੇ ਦਾ ਦੁੱਖ ਹੁੰਦਾ ਇਤਨਾ ਮਰਨ ਵੇਲੇ ਮਨਮੁਖ ਪੁਰਸ਼ ਨੂੰ ਦੁੱਖ ਹੁੰਦਾ ਕਿਤੇ ਇਉਂ ਦੱਸਿਆ ਜਿਵੇਂ 400 ਤਲਵਾਰ ਦਾ ਫੱਟ ਇੱਕੋ ਥਾਂ ਲੱਗੇ ਦਾ ਦੁੱਖ ਹੋਵੇ ਉਹਨਾਂ ਮਰਨ ਵੇਲੇ ਦੁੱਖ ਹੁੰਦਾ ਇੱਕ ਥਾਂ ਇਉਂ ਵੀ ਦੱਸਿਆ ਜਿਵੇਂ ਵੱਡੇ ਵੱਡਿਆਂ ਸੂਆਂ ਦੀ ਛਿੱਟੀ ਲੈ ਕੇ ਨਾੜੀ ਨਾੜੀ ਵਿੱਚ ਖਿੱਚੀ ਜਾਵੇ ਉਹਦਾ ਦੁੱਖ ਮਰਨ ਵੇਲੇ ਇਉਂ ਦੁੱਖ ਕਿਉਂਕਿ ਇੱਕ ਤਾਂ ਪਦਾਰਥ ਹੁੰਦਾ ਜਿਹਨਾਂ ਅਵਸਥਾ ਨਾਲ ਮੋਹ ਪਿਆ ਛੱਡਣਾ ਹੈ ਦੂਜਾ ਸਰੀਰ ਨਾਲ ਮੋਹ ਪਿਆ ਹੋਇਆ ਅਗਿਆਨ ਦਾ ਹਨੇਰਾ ਘੁੱਟ ਹੈ ਅੱਗੇ ਵਾਸਤੇ ਤਿਆਰੀ ਕੀਤੀ ਕੁਛ ਨਹੀਂ ਬੁਰਾਈਆਂ ਬੁਰਾਈਆਂ ਦਾ ਮਜਮੂਆ ਇਕੱਠਾ ਕੀਤਾ ਫਿਰ ਤਾਂ ਫਲ ਮਿਲਣਾ ਹੀ ਹੋਇਆ ਭਾਵੇਂ ਇਨਸਾਨ ਕਹਿੰਦਾ ਜੀ ਮੈਂ ਤਾਂ ਕੁਛ ਨਹੀਂ ਕੀਤਾ ਮੈਨੂੰ ਦੁੱਖ ਕਿਉਂ ਮਿਲਦੇ ਪਰ ਸ਼ਾਸਨ ਅਸ਼ਾ ਦੀ ਗੱਲ ਐਸਾ ਤਾਂ ਹੋ ਨਹੀਂ ਸਕਦਾ ਈਸ਼ਵਰ ਦੇ ਘਰ ਦਾ ਪੂਰਾ ਪੂਰਾ ਇਨਸਾਫ ਹੈ ਆਦਮੀ ਕਰਨ ਵੇਲੇ ਤਾਂ ਹੱਸਦਾ ਹੈ ਲੇਕਿਨ ਉਹਦਾ ਫਲ ਭੋਗਣ ਵੇਲੇ ਰੋਂਦਾ ਜਿਵੇਂ ਕਿਸੇ ਦਾ ਗਲ ਵੱਢਣ ਵੇਲੇ ਤਾਂ ਹੱਸਦਾ ਜਦੋਂ ਆਪ ਫੜਿਆ ਜਾਂਦਾ ਫਾਇ ਚੜ੍ਹ ਕੇ ਰੋਂਦਾ ਹੈ ਸੋ ਇਸ ਤਰੀਕੇ ਫਿਰ ਕਰਨ ਦਾ ਫਲ ਤਵਸ਼ ਭੁਗਤਣਾ ਪੈਂਦਾ ਈਸ਼ਵਰੀ ਕਾਨੂੰਨ ਹੈ ਲੁਕੇ ਛਿਪਾ ਰਹੇ ਅੱਗੇ ਭੋਗੇਗਾ ਕਈ ਇੱਥੇ ਭੋਗ ਜਾਂਦੇ ਨੇ ਉਹ ਅੱਗੇ ਨਹੀਂ ਭੁਗਤਣਾ ਮਿਲਦਾ ਉਹਨਾਂ ਨੂੰ ਜੇ ਐਸਾ ਹੋ ਜਾਵੇ ਇਉਂ ਕਰਕੇ ਇੱਥੇ ਹਰ ਮੁਖਤਸਰ ਤੌਰ ਤੇ ਮੈਂ ਅਰਜ਼ ਕਰ ਰਿਹਾ ਪਹਿਲੀ ਪਾਪੀਆਂ ਦੀ ਗਤੀ ਹੈ ਪਾਪੀਆਂ ਨੂੰ ਮਰਨ ਵੇਲੇ ਬੜੇ ਬੜੇ ਜੰਤੂ ਧਿਆਨ ਸ਼ਕਲਾਂ ਵਾਲੇ ਲਿਜਾਂਦੇ ਮਾਰਦੇ ਕੁੱਟਦੇ ਲੰਮਾ ਰਸਤਾ ਹੈ ਤਕਲੀਫਾਂ ਦਿੰਦੇ ਤੇ ਅੱਗੇ ਧਰਮ ਰਾਜਾ ਦੀ ਪੇਸ਼ ਕਰਦੇ ਧਰਮ ਰਾਜਾ ਹਿਸਾਬ ਕਿਤਾਬ ਦੇਖ ਕੇ ਉਹਨੂੰ ਬੜਾ ਡਾਂਟਦਾ ਤਾੜਦਾ ਤੈਨੂੰ ਪਰਮਾਤਮਾ ਨੇ ਮਨੁੱਖਾਂ ਦੇ ਤਮਾਮ ਜੋਨੀਆਂ ਦਾ ਬਾਦਸ਼ਾਹ ਦੇਹੀ ਬਖਸ਼ੀ ਜੋ ਪ੍ਰਭੂ ਪ੍ਰਾਪਤੀ ਦਾ ਖੁੱਲਾ ਦਰਵਾਜ਼ਾ ਹੈ ਇਸ ਵਿੱਚ ਜਾ ਕੇ ਭਜਨ ਬੰਦਗੀ ਕਰਕੇ ਸੇਵਾ ਭਗਤੀ ਪਰਉਪਕਾਰ ਕਰਕੇ ਜਨਮ ਨੂੰ ਸਫਲਾ ਕਰਨਾ ਸੀ ਪਰ ਤੈਂ ਬੁਰਾਈਆਂ ਵਿੱਚ ਇਸ ਨੂੰ ਲਗਾ ਦਿੱਤਾ ਹੈ ਇਹਦਾ ਫਲ ਤੇਰੇ ਵਾਸਤੇ ਹੋਰ ਨਰਕ ਹੈ ਦੋਜ਼ਖ ਨਰਕ ਕੁਛ ਕੋ ਇੱਕੋ ਚੀਜ਼ ਦੇ ਨਾ ਹਨ ਵਿਸ਼ੇਸ਼ ਦੁੱਖ ਹੁੰਦਾ ਉੱਥੇ ਫਸਟ ਸੈਕੰਡ ਥਰਡ ਕਲਾਸ ਦੇ ਜਿਹੋ ਜਿਹੇ ਕਿਸੇ ਨੇ ਗੁਨਾਹ ਕੀਤੇ ਉਹ ਜੀ ਉਸਨੂੰ ਦੁੱਖ ਉੱਥੇ ਸਿੱਟਿਆ ਜਾਂਦਾ ਹੈ ਬੜੀਆਂ ਤਕਲੀਫਾਂ ਬੜੀ ਦੇਰ ਤੱਕ ਭੁਗਤਦਾ ਉਹ ਭੁਗਤ ਕੇ ਫਿਰ ਉਸਨੂੰ 84 ਗੇੜਾ ਦਿੱਤਾ ਜਾਂਦਾ ਲੱਖ 84 ਜੋਨ ਵਿੱਚ ਖੇਰਿਆ ਜਾਂਦਾ ਹੈ ਉਹ ਸੰਸਕਾਰ ਪੱਕੇ ਉਹ ਪੁੰਨਦਾਨ ਕਰਨ ਵਿੱਚ ਆਪਣਾ ਸਮਾਂ ਗੁਜ਼ਾਰਦੇ ਜਿੰਨਾ ਹੋ ਸਕੇ ਭਲਾਈ ਪੁੰਨ ਦਾਨ ਸੇਵਾ ਲੋਕ ਸੇਵਾ ਜਿਹਾ ਕਰ ਸਕੇ ਜਿੰਨਾ ਭਲਾਈ ਯਾਨੀ ਨੇਕੀ ਦਾ ਸਨਮਾਇਆ ਇਕੱਠਾ ਕਰਦੇ ਹਨ ਉਹਨਾਂ ਨੂੰ ਵਕਤ ਫਿਰ ਜੰਦੂਤ ਨਹੀਂ ਲੈਣ ਆਉਂਦੇ ਜਦੋਂ ਅਵਧ ਪੂਰੀ ਹੁੰਦੀ ਹੈ ਉਹਨੂੰ ਦੇਵਤਾ ਲੈਣ ਆਉਂਦੇ ਦੇਵਤਾ ਉਸਨੂੰ ਵਿਮਾਨਾਂ ਵਿੱਚ ਬਿਠਾ ਕੇ ਲਿਜਾਂਦੇ ਹਨ ਸਤਿਕਾਰ ਨਾਲ ਲਿਜਾਂਦੇ ਹਨ ਪੇਸ਼ੀ ਉਹਦੀ ਵੀ ਹੁੰਦੀ ਹੈ ਧਰਮ ਰਾਜਾ ਦੇ ਪਾਪ ਪੁੰਨ ਜੋ ਬੀਜਦੇ ਸਭ ਧਰਮ ਰਾਜ ਭੇਜਿਆ ਪਰ ਧਰਮ ਰਾਜਾ ਉਹਨਾਂ ਨਾਲ ਪਹਿਲਾਂ ਸਲੂਕ ਨਹੀਂ ਕਰਦਾ ਕਹਿੰਦਾ ਬੜੀ ਅੱਛੀ ਗੱਲ ਹੈ ਮਨੁੱਖਾਂ ਦੇ ਧਾਰ ਕੇ ਤੁਸੀਂ ਪਹਿਲਿਆਂ ਤੋਂ ਤਾਂ ਬਹੁਤ ਹੀ ਅੱਛੇ ਹੋ ਲੇਕਿਨ ਜਿਸ ਕੰਮ ਵਾਸਤੇ ਤੁਹਾਨੂੰ ਭੇਜਿਆ ਗਿਆ ਸੀ ਉਹ ਨਹੀਂ ਕੀਤਾ ਉਹ ਕੰਮ ਕੀ ਸੀ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮੇਲ ਕੀ ਇਹ ਤੇਰੀ ਵਰੀ ਆ ਅਵਕਾਜ ਤੇਰੀ ਕਿਤੇ ਨਾ ਕੰਮ ਮਿਲ ਸਾਧ ਸੰਗਤ ਅੱਜ ਕੇਵਲ ਨਾਮ ਇਹ ਸੀ ਅਸਲ ਕੰਮ ਪ੍ਰਭੂ ਪ੍ਰਾਪਤੀ ਵਾਸਤੇ ਭਜਨ ਕਰਨ ਇਹ ਨਹੀਂ ਕੀਤਾ ਪੁੰਨਾਂ ਦਾ ਸਨਮਾਨ ਤੁਸੀਂ ਇਕੱਠਾ ਕੀਤਾ ਉਹਨਾਂ ਨੂੰ ਫਸਟ ਸੈਕੰਡ ਥਰਡ ਕਲਾਸ ਦੀ ਇਹ ਪੁੰਨ ਕੀਤੇ ਹਨ ਉਹੇ ਜੇ ਸੁਖਾਂ ਦੀ ਪ੍ਰਾਪਤੀ ਹੁੰਦੀ ਹੈ ਜੇ ਲੋਕਾਂ ਵਿੱਚ ਭੇਜਿਆ ਜਾਂਦਾ ਜਿਸੇ ਜਿਸਮਾਨੀ ਸੁੱਖ ਹਨ ਮਨ ਦੀ ਸ਼ਾਂਤੀ ਤਾਂ ਉੱਥੇ ਹੈ ਨਹੀਂ ਪਰ ਜਿਸਮਾਨੀ ਸੁੱਖ ਜ਼ਰੂਰ ਹਨ ਜਦੋਂ ਭੁਗਤ ਚੁੱਕਦਾ ਹੈ ਉਹਦਾ ਫਲ ਉਹਨਾਂ ਨੂੰ 84 ਦਾ ਗੇੜਾ ਨਹੀਂ ਦਿੱਤਾ ਜਾਂਦਾ ਸਿੱਧਾ ਹੀ ਕਿਸੇ ਚੰਗੇ ਨਾਟਾ ਦੇ ਘਰ ਵਿੱਚ ਉਹਦਾ ਜਨਮ ਹੋ ਜਾਂਦਾ ਹੈ ਇਹ ਉਸਦੀ ਪੁੰਨਿਆ ਦੀ ਗਤੀ ਦੱਸੀ ਹੈ ਤੀਜੀ ਗਤੀ ਦੱਸੀ ਹੈ ਪ੍ਰਾਣਾਯਾਮੀਆਂ ਦੀ ਯੋਗਾ ਅਭਿਆਸੀਆਂ ਦੀ ਜਿਹੜੇ ਪ੍ਰਾਣਾਯਾਮ ਕਰਦੇ ਹਨ ਆਪਣੇ ਪ੍ਰਾਣ ਨੂੰ ਚੜਾਉਣਾ ਠਹਿਰਾਉਣਾ ਪਤਾ ਉਹਨਾਂ ਦੀ ਪਹੁੰਚ ਬ੍ਰਹਮ ਲੋਕ ਤੱਕ ਬ੍ਰਹਮਾ ਦੇ ਲੋਕ ਤੱਕ ਹੈ ਸੋ ਚੌਥੇ ਹੁੰਦੇ ਭਗਤ ਜੋ ਗੁਰੂ ਨਾਨਕ ਦੇਵ ਦੇ ਘਰ ਦਾ ਮਤ ਹੈ ਸਰਵਣ ਭਗਤੀ ਕੀਰਤਨ ਭਗਤੀ ਸਿਮਰਨ ਭਗਤੀ ਨਮਸਕਾਰ ਭਗਤੀ ਅਰਦਾਸ ਭਗਤੀ ਅਰਚਨ ਭਗਤੀ ਦਾਸਾ ਭਾਵ ਸਖਾ ਸਖੀ ਭਾਵ ਆਤਮ ਨਿਵੇਦਨ ਅਖੀਰ ਇਹ ਪ੍ਰੇਮਾ ਭਗਤੀ ਬਦਲ ਜਾਂਦੀ ਅਖੀਰ ਪਰਾ ਭਗਤੀ ਚਲੀ ਜਾਂਦੀ ਹੈ ਹੌਲੀ ਹੌਲੀ ਜਿਹੜੇ ਭਗਤੀ ਕਰਦੇ ਨੇ ਉਹਨਾਂ ਨੂੰ ਉਹਨਾਂ ਦੀ ਗਤੀ ਇਹ ਗੁਰੂ ਜੀ ਨੇ ਦੱਸੀ ਜਿਹੜੀ ਅਰਜ਼ ਕੀਤੀ ਹੈ ਉਹਨਾਂ ਨੂੰ ਸੱਚਖੰਡ ਵੈਕੁੰਠ ਧਾਮ ਦੇ ਵਿੱਚ ਥਾਂ ਮਿਲਦਾ ਹੈ। ਉਸ ਤੋਂ ਪੰਜਵੀਂ ਗਤੀ ਹੈ ਬ੍ਰਹਮ ਗਿਆਨੀਆਂ ਦੀ, ਭਗਤੀ ਕਰਦੇ ਕਰਦੇ ਜਿਹਨਾਂ ਨੂੰ ਬ੍ਰਹਮ ਗਿਆਨ ਕਹਿੰਦੇ ਨੇ ਪ੍ਰਭੂ ਦੀ ਪ੍ਰਾਪਤੀ, ਪ੍ਰਭੂ ਦੇ ਵਿੱਚ ਮਿਲਾਪ, ਬੂੰਦ ਦਾ ਜਿਵੇਂ ਸਮੁੰਦਰ ਵਿੱਚ ਮਿਲ ਜਾਣਾ ਐਸਾ ਮਿਲਾਪ ਨਿਰਗੁਣ ਬ੍ਰਹਮ ਦੇ ਨਾਲ ਹੋ ਜਾਣਾ, ਉਹਨਾਂ ਦੀ ਬਾਬਤ ਹੀ ਗੁਰੂ ਅਰਜਨ ਦੇਵ ਮਹਾਰਾਜ ਨੇ ਦੱਸਿਆ ਨੇ ਕਬੂਲ ਸਾਧ ਸੰਗਤ ਤੇ ਪਾਵੇ, ਉਸ ਸਥਾਨ ਤੇ ਬਹਰਨ ਆਵੇ ਅੰਤਰੇ ਗਿਆਨ ਪ੍ਰਕਾਸ਼, ਉਸ ਸਥਾਨ ਕਾ ਨਹੀਂ ਵਿਨਾਸ਼, ਮੰਤਨ ਨਾਮਰ ਤੇ ਇੱਕ ਰੰਗ, ਸਦਾ ਬਸੇ ਪਾਵਨ ਕੇ ਸੰਗ, ਜੂੰ ਜਲ ਮੇ ਜਲਾਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਨ, ਮਿਟ ਗਏ ਗਵਨ ਪਾਏ ਵਿਸਰਾਮ, ਨਾਨਕ ਪਰਬ ਕੇ ਸਤਿਗੁਰੂ। ਜਿਵੇਂ ਘੜਾ ਟੁੱਟੇ ਤੇ ਘਟ ਆਕਾਸ਼ ਮਹਾਕਾਸ਼ ਵਿੱਚ ਮਿਲ ਜਾਂਦਾ ਹੈ, ਇਸੀ ਤਨ ਸਾਰੇ ਪਰਿਪੂਰਨ ਪਰਮਾਤਮਾ ਜੀ ਨਿਰਗੁਣ ਸਾਰੇ ਪਰਿਪੂਰਨ ਹੈ, ਸਰੀਰ ਰੂਪੀ ਘੜਾ ਟੁੱਟੇ ਤੇ ਉਹ ਕਿਸੇ ਲੋਕ ਨੂੰ ਨਹੀਂ ਜਾਂਦਾ, ਉਹਦਾ ਜਿਹੜਾ ਸਰੀਰ ਦੇ ਵਿੱਚ ਜੀਵਾਤਮਾ ਪਰਮਾਤਮਾ ਦੇ ਵਿੱਚ ਮਿਲ ਜਾਂਦਾ। ਹੱਦ ਦੇ ਅੰਦਰ ਸਰੀਰ ਦੇ ਹੱਦ ਅੰਦਰ ਆਈ ਜਿਹੜੀ ਉਹਦੀ ਜੋਤ ਆ ਉਹਨੂੰ ਜੀਵਾਤਮਾ ਕਹਿੰਦੇ, ਸਾਰੇ ਪਰਿਪੂਰਨ ਪਰਮ ਆਤਮਾ ਪਰਮ ਨਾ ਵੱਡੇ ਦਾ। ਜਿਵੇਂ ਐਂ ਕਰੋ ਸਮੁੰਦਰ ਵਿੱਚ ਘੜਾ ਪਿਆ, ਉਹਦੇ ਅੰਦਰ ਵੀ ਪਾਣੀ ਬਾਹਰ ਵੀ ਪਾਣੀ ਹੈ, ਘੜੇ ਦੇ ਖੱਪਰ ਨੇ ਅੰਦਰਲੇ ਬਾਹਰਲੇ ਪਾਣੀ ਨੂੰ ਜ਼ਰਾ ਅਲਹਿਦਾ ਜਿਹਾ ਕਰ ਦਿਖਾਇਆ ਹੋਇਆ, ਹਾਲਾਂਕਿ ਅਲਹਿਦਾ ਨਹੀਂ। ਜਦੋਂ ਖੱਪਾ ਟੁੱਟ ਜਾਂਦਾ ਹੈ ਉਹਦੀ ਜਿਹੜੀ ਅਲਹਿਦਗੀ ਜੀ ਪ੍ਰਤੀਤ ਹੁੰਦੀ ਸੀ ਉਹ ਵੀ ਦੂਰ ਹੋ ਜਾਂਦੀ ਹੈ, ਐਵੇਂ ਸਮਝ ਲਓ ਇਹ ਬ੍ਰਹਮ ਗਿਆਨ ਦੀ ਗਤੀ ਹੈ। ਇੱਕ ਛੇਵੀਂ ਗਤੀ ਹੈ ਕਾਰਕਾਂ ਦੀ, ਇਹ ਉਹ ਰੂਹਾਂ ਹੁੰਦੀਆਂ ਜਿਹੜੀਆਂ ਨੂੰ ਕੁਛ ਕਰਨਾ ਧਰਨਾ ਬਾਕੀ ਨਹੀਂ, ਜਿਹਨਾਂ ਦਾ ਆਤਮਿਕ ਸਫ਼ਰ ਖਤਮ ਹੋ ਚੁੱਕਿਆ ਹੁੰਦਾ ਹੈ, ਉਹਨਾਂ ਰੂਹਾਂ ਨੂੰ ਦੁਨੀਆਂ ਦੇ ਫਾਇਦੇ ਵਾਸਤੇ ਭੇਜਿਆ ਜਾਂਦਾ ਹੈ, ਉਹਨੂੰ ਕਾਰਕ ਕਿਹਾ ਜਾਂਦਾ ਹੈ। ਉਹਨਾਂ ਦੀ ਬਾਬਤ ਹੀ ਕਿਹਾ, ਜਨ ਮਨ ਦੋਹੋਂ ਮੈਂ ਨਾਹੀਂ, ਜਨ ਪਰਉਪਕਾਰੀ ਆਏ, ਜੇ ਦਾਨ ਦੇ ਭਗਤੀ ਲੈਣ ਹਸੋ ਲੈਣ ਮਿਲਾਏ। ਆਪਣੇ ਵਾਸਤੇ ਉਹਨਾਂ ਨੂੰ ਆਉਣਾ ਨਹੀਂ ਪੈਂਦਾ ਹੈ। ਮਿਸਾਲ ਜਿਵੇਂ ਇੱਕ ਜੇਲ੍ਹ ਖਾਨਾ, ਉਹ ਜੇਲ੍ਹ ਖਾਨੇ ਦੀ ਚਾਰ ਦੀ ਰਾਹ ਦੇ ਅੰਦਰ ਜਿਤਨੇ ਕੈਦੀਆਂ ਮੁਜਰਮ ਹਨ, ਕਿਸੇ ਨੂੰ ਥੋੜੀ ਕਿਸੇ ਨੂੰ ਬਹੁਤੀ ਆਪਣੇ ਆਪਣੇ ਜੁਰਮ ਦਾ ਫਲ ਉਹਨੂੰ ਕੈਦ ਹੈ। ਉਸੀ ਜੇਲ੍ਹ ਖਾਨੇ ਦੀ ਚਾਰ ਦੀਵਾਰੀ ਦੇ ਅੰਦਰ ਡਾਕਟਰ ਵੀ ਜਾਂਦਾ ਹੈ ਔਰ ਦਰੋਗਾ ਵੀ ਜਾਂਦਾ ਹੈ। ਦਰੋਗਾ ਦੇਖਭਾਲ ਵਾਸਤੇ ਜਾਂਦਾ ਹੈ, ਡਾਕਟਰ ਉਹਨੂੰ ਦਵਾਈ ਬੂਟੀ ਦੇਣ ਵਾਸਤੇ ਜਾਂਦਾ, ਉਹ ਮੁਜਰਮ ਨਹੀਂ ਹਨ। ਇਸੀ ਤਰ੍ਹਾਂ ਸੰਸਾਰ ਵੀ ਚਾਰ ਦੀਵਾਰੀ ਜਿਹੜੇ ਦੁਨੀਆਂ ਦੇ ਲੋਕ ਜਿਤਨੇ ਆਪਣੇ ਕਰਮਾਂ ਦਾ ਫਲ ਭੋਗਣ ਵਾਸਤੇ ਉਹਨਾਂ ਮੁਜਰਮ ਹਨ, ਉਹ ਰੂਹਾਂ ਜੀ ਉਹਨੂੰ ਕਾਰਕ ਕਿਹਾ ਜਾਂਦਾ ਹੈ। ਉਹਨਾਂ ਦਾ ਆਤਮਿਕ ਸਫ਼ਰ ਖਤਮ ਹੈ, ਆਪਣੇ ਵਾਸਤੇ ਕਰਨਾ ਧਰਨਾ ਨੂੰ ਕੁਛ ਬਾਕੀ ਨਹੀਂ ਹੁੰਦਾ ਹੈ। ਉਹ ਸਿਰਫ ਟੁੱਟੀਆਂ ਰੂਹਾਂ ਨੂੰ ਜੋੜਨ ਵਾਸਤੇ ਜਿਹੜੀ ਪਰਮੇਸ਼ਰ ਨਾਲ ਟੁੱਟੇ ਹੋਏ ਨੇ ਉਹਨਾਂ ਨੂੰ ਸ਼ਬਦ ਰੂਪੀ ਟਾਂਕੇ ਦੇ ਨਾਲ, ਜਿਵੇਂ ਇੱਕ ਛੋਟੇ ਲੋਹੇ ਦੇ ਟੁਕੜੇ ਨੂੰ ਵੱਡੇ ਦੇ ਨਾਲ ਟਾਂਕਾ ਲਗਾ ਕੇ ਜੋੜ ਦਿੱਤਾ ਜਾਵੇ, ਕਾਰੀਗਰ ਜੋੜ ਦਿੰਦਾ, ਇਉਂ ਉਸਦੇ ਆਸੇ ਜੀਵਾਂ ਨੂੰ ਪਰਮਾਤਮਾ ਨੂੰ ਜੋੜਨ ਵਾਸਤੇ ਉਹਨਾਂ ਦਾ ਆਉਣਾ ਹੁੰਦਾ ਹੈ। ਇਹ ਉਹਨਾਂ ਨੂੰ ਕਾਰਕ ਕਿਹਾ ਜਾਂਦਾ, ਆਪਣੇ ਵਾਸਤੇ ਉਹਨਾਂ ਦਾ ਆਉਣਾ ਨਹੀਂ ਹੁੰਦਾ ਹੈ। ਉਹ ਇੱਕ ਕਲਪ ਤੱਕ ਉਹਨਾਂ ਦਾ ਐਸਾ ਹੀ ਰਹਿੰਦਾ, ਇੱਕ ਸਰੀਰ ਛੱਡਿਆ ਦੂਜਾ ਤਾਰ ਲਿਆ ਦੁਨੀਆਂ ਦੇ ਫਾਇਦੇ ਵਾਸਤੇ। ਹੁਣ ਇਹ ਛੇ ਕਿਸਮ ਦੀ ਗਤੀ ਹੈ, ਇਹਨਾਂ ਦੁਆਰਾ ਹੁਣ ਆਪਣੇ ਆਪ ਹੀ ਕਹਿਣ ਸੁਣਨ ਦੀ ਗੱਲ ਦੇ ਅੰਦਰ ਝਾਤੀ ਮਾਰ ਲੈਣੀ ਚਾਹੀਦੀ ਹੈ ਵੀ ਅਸੀਂ ਕਿਸ ਕੁ ਅਵਸਥਾ ਦੇ ਮਾਲਕ ਹਾਂ। ਜੇ ਨਹੀਂ ਤਾਂ ਕਮ ਸੇ ਕਮ ਪਹਿਲੀ ਅਵਸਥਾ ਤੋਂ ਹਰ ਇੱਕ ਨੂੰ ਬਚਣਾ ਹੀ ਚਾਹੀਦਾ ਹੈ। ਇੱਥੇ ਗੁਰੂ ਜੀ ਗੁਰੂ ਅਰਜਨ ਦੇਵ ਮਹਾਰਾਜ ਭਗਤਾਂ ਦੀ ਗਤੀ ਦੱਸਦੇ ਹਨ। ਅੰਤਰ ਗੁਰੂ ਆਰਾਧਨਾ, ਜਿਹਾ ਜਪ ਗੁਰੂ ਨਾਉ, ਨੇਤਰੀ ਸਤਿਗੁਰੂ ਪੇਖਣਾ, ਸਰਵੀ ਸੁਣਨਾ ਗੁਰੂ ਨਾਉ, ਸਤਿਗੁਰ ਸੇਤੀ ਰਤਿਆ, ਦਰਗੇ ਪਾਈਏ ਦਰਗੇ ਮਿਲਦਾ ਤੋਂ ਗੁਰਾਂ ਦੇ ਨਾਲ ਰਸਤਿਆਂ, ਗੁਰਾਂ ਦੇ ਨਾਲ ਰਸਤਿਆਂ, ਦਰਗੇ ਮਿਲਦਾ ਤੋਂ ਨਾਲ ਰਸਤਿਆਂ।
ਗੁਰੂ ਹਰਗੋਬਿੰਦ ਮਹਾਰਾਜ ਦੀ ਹਜ਼ੂਰੀ ਵਿੱਚ ਪ੍ਰੇਮੀ ਬੈਕੁੰਠ ਵਰਗਾ ਆਨੰਦ ਮਾਣ ਰਹੇ ਹਨ। ਹਜ਼ੂਰ ਨੇ ਉੱਚੀ ਆਵਾਜ਼ ਨਾਲ ਬਚਨ ਕੀਤਾ, ਕੋਈ ਪ੍ਰੇਮੀ ਸ੍ਰੀ ਜਪੀ ਸਾਹਿਬ ਦਾ ਪਾਠ ਸੁਣਾਓ, ਜੋ ਚਾਹੇਗਾ ਗੁਰੂ ਨਾਨਕ ਦੇ ਘਰੋਂ ਮਿਲ ਜਾਏਗਾ। ਇੱਕ ਮਨ ਹੋ ਕੇ ਸ਼ੁੱਧ ਪਾਠ ਸੁਣਾਓ, ਸਾਰੀ ਸੰਗਤ ਵਿੱਚੋਂ ਇੱਕ ਸਿੱਖ ਉੱਠਦਾ ਹੈ, ਉੱਠ ਕੇ ਅਰਜ਼ ਕਰਦਾ, ਗਰੀਬ ਨਾਥ ਹੁਕਮ ਹੋਵੇ ਤਾਂ ਇਹ ਦਾਸ ਇਹ ਸੇਵਾ ਕਰੇ, ਕਹਿਣਗੇ ਹਾਂ ਇੱਕ ਮਨ ਹੋ ਕੇ ਪਾਠ ਸੁਣਾਓ। ਚੌਂਕੀ ਵਿਛਾਤੀ ਗੁਰਬਾਣੀ ਦਾ ਅਦਬ ਮੱਦੇਨਜ਼ਰ ਰੱਖਦੇ ਹਾਂ, ਗੁਰੂ ਜੀ ਨੇ ਵਿਛਾਈ ਉਹਦੇ ਉੱਪਰ ਕਰਵਾ ਦਿੱਤੀ, ਉਹ ਸਿੱਖ ਪੰਜ ਇਸ਼ਨਾਨਾ ਕਰਕੇ ਆ ਕੇ ਬੈਠ ਗਿਆ। ਮਨ ਚਿੱਤ ਲਗਾ ਕੇ ਖਿਆਲ ਨੂੰ ਰੋਕ ਕੇ ਪਾਠ ਕਰਨਾ ਸ਼ੁਰੂ ਕੀਤਾ। ਸ਼ਾਸਨ ਪਾਠ ਪਾਠ ਵਿੱਚ ਭੇਦ ਹੈ, ਇੱਕ ਤਾਂ ਪਾਠ ਹੈ, ਮਨ ਚਾਰਜ ਫਿਰ ਨੱਠਿਆ ਫਿਰਦਾ ਹੈ, ਬੁੱਲ ਹਿਲਦੇ ਜ਼ਬਾਨ ਹਿਲਦੀ ਹੈ, ਸਭ ਕੁਛ ਹੁੰਦਾ, ਪਰ ਮਨ ਚਾਰਜ ਫਿਰੇ ਚੱਕਰ ਕੱਟ ਰਿਹਾ ਦੁਨੀਆਂ ਤੇ। ਸੋ ਇੱਕ ਪਾਠ ਹੈ, ਮਨ ਬਾਣੀ ਦਾ ਰੂਪ ਹੋ ਕੇ ਕਰਦਾ ਹੈ, ਦੋਨਾਂ ਵੀ ਜ਼ਮੀਨ ਅਸਮਾਨ ਦਾ ਫਰਕ ਹੈ। ਸਵਯੰ ਕਰਕੇ ਅਸਲ ਪਾਠ ਮਨ ਨੂੰ ਇਕਾਗਰ ਕਰਕੇ ਕਰਨਾ, ਉਹੀ ਪਰਮ ਸ਼ਾਂਤਦਾਇਕ ਔਰ ਵਿਸ਼ੇਸ਼ ਫਲ ਦਾ ਦਾਤਾ ਹੈ। ਸਵਯੰ ਉਪਾਈ ਉਸ ਪ੍ਰੇਮੀ ਨੇ ਇਸੀ ਤਰ੍ਹਾਂ ਇੱਕ ਮਨ ਹੋ ਕੇ ਪਾਠ ਸ਼ੁਰੂ ਕਰ ਦਿੱਤਾ। ਪਾਠ ਕਰੀਂਗੇ ਜਦੋਂ ਸ਼ਲੋਕ ਦੇ ਨੇੜੇ ਪਹੁੰਚ ਗਿਆ, ਕੋਈ ਚਿੱਤ ਵਿੱਚ ਸੰਕਲਪ ਨਹੀਂ ਉਸਨੇ ਉਠਾਇਆ। ਭਜਨ ਪਾਠ ਯਾਨੀ ਭਜਨੀਕ ਚਾਰ ਕਿਸਮ ਦੇ ਹੁੰਦੇ ਹਨ, ਤਾਂ ਦੁਨੀਆ ਮੰਗਦੀਆਂ ਨੇ ਭਜਨ ਕਰਕੇ, ਇੱਕ ਦੀਨ ਕਹੀਏ ਪਰਲੋਕ ਮੰਗਦੇ ਹਨ, ਇੱਕ ਪ੍ਰਭੂ ਪ੍ਰਾਪਤੀ ਮੰਗਦੇ ਹਨ, ਇੱਕ ਪ੍ਰਭੂ ਨੂੰ ਮਿਲੇ ਹੋਏ ਹਨ। ਜਿਹੜੇ ਮਿਲੇ ਹੋਏ ਨੇ ਉਹਨਾਂ ਵਾਸਤੇ ਤਾਂ ਕੁਛ ਕਰਨਾ ਤਰਨਾ ਬਾਕੀ ਹੁੰਦਾ ਹੀ ਨਹੀਂ ਹੈ। ਉਹਨਾਂ ਦੀ ਬਾਬਤ ਗੁਰੂ ਜੀ ਨੇ ਕਥਨ ਕੀਤਾ, ਦਾਸ ਆਨੰਦ ਮੇਰੋ ਨਿਜ ਰੂਪ, ਦਰਸ਼ਨ ਨਿਮਕਤਾ ਪ੍ਰੀ ਮੋਚਨ, ਪਾਸਤ ਕਰਤ ਮੁਕਤ ਗਹਿਕੂਪ, ਮੇਰੀ ਬਾਂਧੀ ਭਗਤ ਛੁਡਾਵੇ, ਬਾਂਧੀ ਭਗਤਨ ਛੂਟੇ ਮੋਹ, ਇੱਕ ਸਮੇਂ ਮੋਹ ਕੋ ਕਹਿ ਬਾਂਧੇ, ਫੁਨ ਮੋਹ ਭਾਈ ਜਵਾਬ ਨਾ। ਇਹ ਤਾਂ ਉਹਨਾਂ ਵਾਸਤੇ ਜਿਹੜੇ ਮਿਲ ਚੁੱਕੇ, ਕੁਛ ਕਰਨਾ ਕਰਨਾ ਬਾਕੀ ਨਹੀਂ ਹੁੰਦਾ। ਉਹਨਾਂ ਦਾ ਭਜਨ ਸਿਰਫ ਭਜਨ ਆਨੰਦ ਵਾਸਤੇ ਹੀ ਹੁੰਦਾ, ਆਤਮਾਨੰਦ ਵਾਸਤੇ ਹੀ, ਹੋਰ ਕੁਛ ਨਹੀਂ ਇੱਛਾ ਹੁੰਦੀ। ਉਸ ਤੋਂ ਉਰਲੇ ਦਰਜੇ ਦੇ ਜਿਹੜੇ ਹਨ, ਹੋਰ ਕੁਛ ਨਹੀਂ ਮੰਗਦੇ, ਪ੍ਰਭੂ ਮਿਲਾਪ ਚਾਹੁੰਦੇ ਹਨ। ਕਿਉਂ ਨਾ ਉਹਨੇ ਸੁਰਗ ਰਾਜ ਆਦਿ ਜੋ ਹੈ, ਇਹ ਨਾਸ਼ਵੰਤ ਪਦਵੀਆਂ ਹਨ, ਕਿਆ ਨਰਕ ਕਿਆ ਸੁਰਗ ਵਿਚਾਰਾ। ਸੰਤਨ ਦੋ ਰਾਧੇ ਹਮਕਾਉਂ ਕੀ ਕਾਰ ਨਾ ਕੱਟਦੇ ਆਪਣੇ ਗੁਰ ਪ੍ਰਸ਼ਾਦੇ, ਨਰਕ ਸੁਰਗ ਤੇ ਮੈਂ ਰਿਹਾ ਸਤਿਗੁਰ ਕੇ ਪ੍ਰਸ਼ਾਦ, ਕਮਲ ਕਮਲ ਕੀ ਮੌਜ ਮੈਂ ਰਹੋ ਅੰਤਰ ਆਦ। ਨਰਕ ਸੁਰਗ ਉਰਲੇ ਦਰਜੇ ਹਨ, ਨਰਕਾਂ ਜਾਂਦੇ ਨੇ ਪਾਪੀ, ਸੁਰਗਾਂ ਜਾਂਦੇ ਨੇ ਪੁੰਨੇ। ਕਿਹੜਾ ਨਰਕ ਕਿਹੜਾ ਸੁਰਗ ਕਿਆ ਨਰਕ ਕਿਆ ਸੁਰਗ ਵਿਚਾਰ ਸੰਤਨ ਦੋਵੇਂ ਰਾਧੇ ਸਮਕਾਉ ਕੀ ਕਾਰ ਨਾ ਕੱਟਤੇ ਆਪਣੇ ਗੁਰ ਪ੍ਰਸ਼ਾਦੇ ਨਰਕ ਸੁਰਗ ਨਰਕਾਂ ਚ ਜਾਂਦੇ ਨੇ ਪਾਪੀ ਸੁਰਗਾਂ ਜਾਂਦੇ ਨੇ ਪੁੰਨੀ ਪਰ ਭਗਤਾਂ ਦੀ ਗਤੀ ਏਦੋਂ ਉੱਚੀ ਹੈ ਦੋਨਾਂ ਨੂੰ ਰੱਦੀ ਕਰ ਦਿੱਤਾ ਪ੍ਰਭੂ ਪਿਆਰਾ ਨੇ ਇੱਕ ਦਫ਼ਾ ਸ੍ਰੀ ਰਾਮ ਚੰਦਰ ਜੀ ਦਾ ਦਰਬਾਰ ਲੱਗਿਆ ਉਸਦੇ ਵਿੱਚ ਉਹਨਾਂ ਦੇ ਵਜ਼ੀਰ ਮਿਸ਼ੀਰ ਹਲਕਾਰ ਵੀ ਬੈਠੇ ਨੇ ਕਿਉਂਕਿ ਅਯੁੱਧਿਆ ਦੇ ਰਾਜਾ ਸਨ ਇਹ ਵਿਸ਼ਨੂੰ ਦਾ ਅਵਤਾਰ ਵੀ ਸਨ ਔਰ ਰਿਸ਼ੀ ਮੁਨੀ ਮਹਾਤਮਾ ਵੀ ਬੈਠੇ ਹਨ ਸੋ ਰਾਮ ਚੰਦਰ ਜੀ ਨੂੰ ਹੱਸਦਿਆਂ ਦੇ ਕੇ ਇਹਨਾਂ ਦੇ ਗੁਰੂ ਵਸ਼ਿਸ਼ਟ ਪੁੱਛਣ ਲੱਗੇ ਰਾਮ ਜੀ ਆਪ ਕਿਉਂ ਹੱਸਦੇ ਹੋ ਹੱਸਣ ਦਾ ਕੀ ਸਬੱਬ ਹੈ ਕੀ ਕਾਰਨ ਹੈ ਉਹ ਕਹਿਣ ਲੱਗੇ ਮਹਾਰਾਜ ਇਹ ਇੱਕ ਕੀੜਾ ਹੈ ਜਿਹਦੀਆਂ ਪਿਛਲੀਆਂ ਦੋ ਟੰਗਾਂ ਟੁੱਟੀਆਂ ਹੋਈਆਂ ਕੰਧ ਉੱਪਰ ਚੜ੍ਹਨ ਦੀ ਕੋਸ਼ਿਸ਼ ਕਰਦਾ ਹੈ ਗਿਰ ਜਾਂਦਾ ਫਿਰ ਕੋਸ਼ਿਸ਼ ਕਰਦਾ ਫਿਰ ਗਿਰ ਜਾਂਦਾ ਮੈਂ ਇਹਨੂੰ ਵੇਖ ਕੇ ਹੱਸਦਾ ਇਹ ਸੁਣ ਕੇ ਕਹਿਣ ਲੱਗੇ ਪਿਛਲੀਆਂ ਦੋ ਟੰਗਾਂ ਟੁੱਟੀਆਂ ਹਨ ਤਾਕਤ ਨਹੀਂ ਉਹ ਟੰਗਾਂ ਵਿੱਚ ਕੰਧ ਤੇ ਕਿਵੇਂ ਚੜ੍ਹ ਸਕਦਾ ਹੈ ਗਿਰ ਜਾਂਦਾ ਹੱਸਣ ਦਾ ਕੀ ਕਾਰਨ ਕਹਿਣ ਲੱਗਾ ਮਹਾਰਾਜ ਹੱਸਣ ਦਾ ਕਾਰਨ ਤਾਂ ਇਹ ਹੈ ਕਿ ਕੀੜਾ ਪਹਿਲਾਂ 14 ਦਫ਼ਾ ਸਵਰਗ ਦਾ ਰਾਜਾ ਇੰਦਰ ਬਣ ਚੁੱਕਿਆ ਹੈ ਹੁਣ ਕੀੜਾ ਬਣਿਆ ਹੋਇਆ ਕਿਸੇ ਵਿਨਾਸ਼ੀ ਪਦਵੀ ਨੂੰ ਪ੍ਰਾਪਤ ਨਾ ਹੋਇਆ ਅਵਿਨਾਸ਼ੀ ਪਦਵੀ ਉਹਨੂੰ ਕਹਿੰਦੇ ਨੇ ਜੀ ਤੋਂ ਕਦੇ ਗਿਰਨਾ ਨਹੀਂ ਹੁੰਦਾ ਜੀ ਤੋਂ ਉੱਚੀ ਪਦਵੀ ਕੋਈ ਨਹੀਂ ਜਿਸ ਦੇ ਵਿੱਚ ਦੁੱਖ ਦਾ ਨਾਮ ਨਿਸ਼ਾਨ ਨਹੀਂ ਉਸਨੂੰ ਪਦਵੀ ਉਤਕ੍ਰਿਸ਼ਟ ਪਦਵੀ ਐਨੇ ਪਰਮ ਪਦਵੀ ਕਹਿੰਦੇ ਸੋ ਇਸ ਕਰਕੇ ਸੰਤਾਂ ਨੂੰ ਅਵਸਥਾ ਪ੍ਰਾਪਤ ਹੋਈ ਹੋਣ ਕਰਕੇ ਇਹ ਇਸ ਨੂੰ ਕਦ ਪਸੰਦ ਕਰਦੇ ਨੇ ਖੈਰ ਉਹ ਵਿਚਾਰ ਆ ਉਹ ਭਾਈ ਪਾਠ ਕਰ ਰਿਹਾ ਹੈ ਮਨ ਚਿੱਤ ਲਗਾ ਕੇ ਗੁਰੂ ਜੀ ਸੁਣ ਰਹੇ ਹਨ ਸੋਚਿਆ ਵੀ ਇਹਨੇ ਚਿੱਤ ਵਿੱਚ ਸੰਕਲਪ ਕੋਈ ਨਹੀਂ ਉਠਾਇਆ ਸਹਿਕਾਮ ਭਗਤੀ ਨਿਸ਼ਕਾਮ ਭਗਤੀ ਇੱਕ ਤਾਂ ਭਗਤੀ ਕਿਸੇ ਇੱਛਾ ਨੂੰ ਰੱਖ ਕੇ ਕਰਨੀ ਹੈ ਕੁਛ ਮੰਗਣਾ ਹੈ ਇੱਕ ਦੂਸਰੇ ਦਰਜੇ ਵਿੱਚ ਆਪਣਾ ਤਨ ਮਨ ਧਨ ਮੈਂ ਮੇਰੀ ਸਭ ਕੁਛ ਉਹਦੀ ਭੇਟ ਚਾੜਨਾ ਹੈ ਦੋਨਾਂ ਚ ਕਿੰਨਾ ਫਰਕ ਹੈ ਦੋਨਾਂ ਚ ਫਰਕ ਕਿਉਂ ਹੈ ਇੱਕ ਤਾਂ ਮੰਗਦਾ ਕੁਛ ਨਾ ਕੁਛ ਭਗਤੀ ਕਰਕੇ ਇੱਕ ਕੋਈ ਮੰਗਦਾ ਕੁਛ ਨਹੀਂ ਬਲਕਿ ਤਨ ਮਨ ਧਨ ਮੈਂ ਮੇਰੀ ਵੀ ਪ੍ਰਭੂ ਦੀ ਭੇਟ ਚਾੜ ਦਿੰਦਾ ਹੈ ਦੋਨਾਂ ਚ ਕਿਤਨਾ ਫਰਕ ਤੁਸੀਂ ਆਪਣੇ ਆਪ ਹੀ ਸੋਚੋ ਸਰ ਇਹ ਐਵੇਂ ਸਮਝ ਲਓ ਇਹ ਵੀ ਇਹ ਮਿਸਾਲ ਇੱਕ ਕੋਈ ਜ਼ਿਮੀਦਾਰ ਹੈ ਲੈਂਡਲੋਰਡ ਹੈ ਉਹਦਾ ਲੜਕਾ ਵੀ ਫਾਰਮ ਵਿੱਚ ਕੰਮ ਕਰਦਾ ਉਹਦੇ ਨੌਕਰ ਵੀ ਕੰਮ ਕਰਦੇ ਹਨ ਜਿਹੜੇ ਨੌਕਰ ਹਨ ਉਹ ਲੈਂਦੇ ਨੇ ਤਨਖਾਹ ਕੰਮ ਵੀ ਉਹ ਵੀ ਉਹਨਾਂ ਕਰਦੇ ਹਨ ਲੇਕਿਨ ਉਹ ਲੈਂਡਲੋਰਡ ਦਾ ਜਿਹੜਾ ਲੜਕਾ ਹੈ ਉਹ ਵੀ ਕੰਮ ਕਰਦਾ ਹੈ ਤੇ ਉਹ ਤਨਖਾਹ ਨਹੀਂ ਲੈਂਦਾ ਕਿਉਂ ਉਹ ਤਨਖਾਹ ਨਾ ਲੈਣ ਕਰਕੇ ਸਿਰਫ ਉਹਦਾ ਪੁੱਤਰ ਹੈ ਲੈਂਡਲੋਰਡ ਦਾ ਉਹ ਉਹਦੀ ਪ੍ਰੋਪਰਟੀ ਦਾ ਮਾਲਕ ਬਣੇਗਾ ਇਸੀ ਤਰ੍ਹਾਂ ਜਿਹੜੇ ਕੁਛ ਮੰਗਦੇ ਹਨ ਉਹ ਨੌਕਰੀ ਨਹੀਂ ਸਮਝ ਲਓ ਭਗਤੀ ਕਰਕੇ ਜਿਹਨਾਂ ਨੇ ਤਨ ਮਨ ਧਨ ਜਪ ਤਪ ਪਾਠ ਪੂਜਾ ਮੈਂ ਮੇਰੀ ਪ੍ਰਭੂ ਦੀ ਭੇਟ ਚਾੜਤੀ ਉਹ ਪ੍ਰਭੂ ਦੇ ਪੁੱਤਰ ਹੋ ਗਏ ਇੰਨਾ ਫਰਕ ਹੈ ਇਸ ਕਰਕੇ ਇਹ ਗੁਰਮੁਖ ਅਵਸਥਾ ਹੈ ਉਹ ਜੀ ਜਿੱਥੇ ਕੁਛ ਮੰਗਣਾ ਹੈ ਉਹ ਅਜੇ ਉਰਲੀ ਅਵਸਥਾ ਹੈ ਇਉਂ ਕਰਕੇ ਇਹ ਸਿੱਖ ਭਾਈ ਗੋਪਾਲ ਪਾਠ ਕਰੇਗੀ ਆ ਪਰ ਚਿੱਤ ਵਿੱਚ ਸੰਕਲਪ ਕੋਈ ਨਾ ਉਠਾਇਆ ਸ਼ਾਸਨ ਨਿਸ਼ਕਾਮ ਭਗਤੀ ਦਾ ਬਹੁਤ ਵੱਡਾ ਦਰਜਾ ਹੈ ਨਿਸ਼ਕਾਮ ਪੁਰਸ਼ ਤੋਂ ਤਾਂ ਪਰਮੇਸ਼ਰ ਵੀ ਡਰਦਾ ਹੈ ਕਿਵੇਂ ਜਿਵੇਂ ਇੱਕ ਕੋਈ ਰਾਜਾ ਹੈ ਦੂਸਰੀ ਵਿਲਾਇਤ ਨੂੰ ਜਾਂਦਾ ਹੈ ਉਸਦੇ ਕਈ ਰਾਣੀਆਂ ਹਨ ਵਾਪਸੀ ਦਾ ਖਿਆਲ ਸਮਝ ਕੇ ਉਸਨੇ ਸਭ ਨੂੰ ਚਿੱਠੀਆਂ ਲਿਖੀਆਂ ਵੀ ਇਹ ਦੇਸ਼ ਦੇ ਵਿੱਚ ਆਹ ਕੁਛ ਆਹ ਚੀਜ਼ਾਂ ਚੰਗੀਆਂ ਹਨ, ਲਿਖ ਭੇਜੋ, ਜੋ ਕੁਛ ਮੰਗਾਉਣਾ ਹੈ ਕਿਸੇ ਨੇ ਉਹ ਅਸੀਂ ਲੈਂਦੇ ਆਵਾਂਗੇ, ਫਲਾਂ ਤਾਰੀਖ ਨੂੰ ਵਾਪਸ ਆ ਰਹੇ ਹਾਂ। ਕਿਸੇ ਰਾਣੀ ਨੇ ਕੁਛ ਲਿਖਤਾ, ਕਿਸੇ ਨੇ ਕੁਛ, ਕਿਸੇ ਨੇ ਕੁਛ ਲਿਖਤਾ, ਲੇਕਿਨ ਜੋ ਪਟਰਾਣੀ ਸੀ ਉਸਨੇ ਕੁਛ ਨਹੀਂ ਲਿਖਿਆ, ਇੱਕ ਲਾਲ ਸਿਆਹੀ ਨਾਲ ਸੱਸਾ ਅੱਖਰ ਪਾ ਕੇ ਲਿਫਾਫੇ ਵਿੱਚ ਬੰਦ ਕਰਕੇ ਭੇਜ ਦਿੱਤਾ। ਸਭ ਦੀਆਂ ਚਿੱਠੀਆਂ ਪੜ੍ਹੀਆਂ ਰਾਜਾ ਨੇ, ਉਹਨਾਂ ਦੀਆਂ ਚੀਜ਼ਾਂ ਜਿਹੜੇ ਜਿਹੜੇ ਮੰਗਵਾਈਆਂ ਪੈਕ ਕਰਵਾ ਕੇ ਰੱਖ ਲਈਆਂ, ਲੇਕਿਨ ਪਟਰਾਣੀ ਦੀ ਚਿੱਠੀ ਪੜ੍ਹ ਕੇ ਉਸਦੇ ਚਿੱਤ ਵਿੱਚ ਪਹਿਲਾਂ ਤਾਂ ਬੜਾ ਗੁੱਸਾ ਆਇਆ ਵੀ ਕੀ ਕੀਤਾ ਇਹਨੇ, ਮੈਨੂੰ ਮਾਹੌਲ ਕੀਤਾ। ਪਰ ਫਿਰ ਸੋਚਦਾ ਹੈ ਵੀ ਪਟਰਾਣੀ ਮੁਰ ਸੁਸ਼ੀਲਾ ਤਰਨਾਤਾ ਤਬਰਤਾ ਕਦੇ ਸੁਪਨੇ ਵਿੱਚ ਮਾਹੌਲ ਕਰਨ ਵਾਲੀ ਨਹੀਂ, ਇਹ ਨਹੀਂ ਹੋ ਸਕਦਾ। ਵਜ਼ੀਰ ਨੂੰ ਬੁਲਾ, ਵਜ਼ੀਰ ਨੂੰ ਕਹਿਣ ਲੱਗਾ ਇਹਦਾ ਮਤਲਬ ਹੱਲ ਕਰੋ ਕਿਆ। ਵਜ਼ੀਰ ਬੜਾ ਸਿਆਣਾ ਸੀ, ਲੱਗਣਾ ਸਰਕਾਰ ਮੈਂ ਰਾਤ ਨੂੰ ਸੋਚਾਂਗਾ। ਰਾਤ ਦੇ ਵੇਲੇ ਉਸਨੇ ਸੋਚਿਆ ਵੀ ਪਟਰਾਣੀ ਬੜੀ ਸੁਸ਼ੀਲਾ ਤਰਮਾਤਾ ਪਤਬਰਤਾ, ਕਦੇ ਵੀ ਰਾਜਾ ਨੂੰ ਸੁਪਨੇ ਵਿੱਚ ਮਾਹੌਲ ਕਰਨ ਦੀ ਉਹਦੀ ਆਦਤ ਨਹੀਂ ਹੈ, ਇਹ ਕੈਸੇ ਹੋ ਸਕਦਾ ਹੈ ਉਸਨੂੰ ਮਾਹੌਲ ਕਰੇ। ਅਖੀਰ ਉਸਨੇ ਲਾਲ ਸਿਆਹੀ ਨਾਲ ਸੱਸਾ ਲਿਖਿਆ ਸੀ, ਇਹ ਮਤਲਬ ਕੱਢਿਆ ਲਾਲ ਸਾ। ਦੂਸਰੇ ਦਿਨ ਆ ਕੇ ਕਹਿਣਾ ਸਰਕਾਰ ਪਟਰਾਣੀ ਦਾ ਭਾਵ ਤਾਂ ਇਹ ਹੈ ਮੈਨੂੰ ਕੁਛ ਨਹੀਂ ਚਾਹੀਦਾ, ਮੈਨੂੰ ਤਾਂ ਆਪਦੇ ਦਰਸ਼ਨ ਦੀ ਹੀ ਲਾਲਸਾ ਹੈ। ਰਾਜਾ ਇਹ ਸੁਣ ਕੇ ਬਹੁਤ ਖੁਸ਼ ਹੋਇਆ, ਬਾਕੀ ਭਾਵ ਵੀ ਉਹਦਾ ਇਹੀ ਕੁਛ ਸੀ। ਇਸ ਅਵਸਥਾ ਨੂੰ ਯੂੰ ਦੱਸਿਆ ਨਾ, ਜਿਵੇਂ ਰਾਜ ਮੁਕਤ ਨਹੀਂ ਮੰਗਦਾ ਪ੍ਰੀਤੀ ਤੇਰੇ ਚਰਨਾਂ ਦੀ, ਬਚਨ ਤੋਂ ਹਾਰੇ। ਅਤਿ ਸੁੰਦਰ ਮਨ ਮੋਹਨ ਪਿਆਰੇ ਸਭ ਮਦ ਨਿਰਾਰੇ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ। ਜਦੋਂ ਵਜ਼ੀਰ ਨੇ ਇਹ ਗੱਲ ਕਹੀ ਰਾਜਾ ਬਹੁਤ ਖੁਸ਼ ਹੋਇਆ, ਵਾਪਸ ਆਪਣੇ ਦੇਸ਼ ਚਲੇ ਗਏ। ਰਾਜਾ ਸਿੱਧਾ ਪਟਰਾਣੀ ਦੇ ਮਹਿਲਾਂ ਵਿੱਚ ਪਹੁੰਚਦਾ, ਹੋਰ ਜਿਹੜੀ ਜਿਹੜੀ ਚੀਜ਼ ਜਿਸਨੇ ਮੰਗਵਾਈ ਸੀ ਉਸ ਰਾਣੀ ਦੇ ਮਹਿਲ ਵਿੱਚ ਭੇਜ ਦਿੱਤੀ ਗਈ। ਇੱਕ ਦਿਨ ਗੁਜ਼ਰਿਆ, ਦੋ, ਚਾਰ, ਦਸ, ਵੀਹ ਦਿਨ ਗੁਜ਼ਰੇ, ਹੋਰਾਂ ਰਾਣੀਆਂ ਵੱਲੋਂ ਉਹਨਾਂ ਦੀਆਂ ਗੋਲੀਆਂ ਰਾਹੀਂ ਸੰਦੇਸ਼ ਆਉਂਦੇ ਹਨ, ਸੁਨੇਹੇ ਆਉਂਦੇ ਹਨ, ਸਰਕਾਰ ਦਰਸ਼ਨ ਦਿਓ, ਕਿਤੇ ਦਿਨ ਹੋ ਗਏ ਆਪ ਨੂੰ ਆਇਆਂ ਨੂੰ। ਇਹ ਕਹਿੰਦਾ ਹੈ ਰਾਜਾ ਗੋਲੀ ਨੂੰ ਵੀ, ਪੁੱਛੋ ਤੁਸੀਂ ਆਪਣੀ ਰਾਣੀ ਨੂੰ ਜਾ ਕੇ ਵੀ ਜਿਹੜੀ ਚੀਜ਼ ਤੁਸੀਂ ਮੰਗਵਾਈ ਮਿਲ ਗਈ ਕਿ ਨਾ, ਕਿਉਂਕਿ ਉਹ ਤਾਂ ਮਿਲ ਗਈ। ਬਸ ਕਹਿਣ ਲੱਗੀ ਮੇਰੀ ਮੰਗ ਤਾਂ ਪਟਰਾਣੀ ਨੇ ਕੀਤੀ, ਮੈਂ ਉਹਦੇ ਮਹਿਲ ਵਿੱਚ ਪਹੁੰਚ ਗਿਆ, ਜਿਹੜੀ ਜਿਹੜੀ ਚੀਜ਼ ਤੁਸੀਂ ਮੰਗੀ ਸੀ ਤੁਹਾਨੂੰ ਮਿਲ ਗਈ। ਇਹ ਦ੍ਰਿਸ਼ਟਾਂਤ ਹੈ, ਵਾਹਿਗੁਰੂ ਅੰਤਰਜਾਮੀ ਰਾਜਾਨ ਰਾਜ ਹੈ, ਜਿਹੜੇ ਭਗਤੀ ਕਰਨ ਵਾਲੇ ਮਨੋ ਦੀਆਂ ਰਾਣੀਆਂ, ਜੋ ਕੁਛ ਕੋਈ ਮੰਗਦਾ, ਜੋ ਜੋ ਮੰਗੇ ਸੋਈ ਸੋਈ ਪਾਵੇ, ਸੇਵ ਹਰ ਕੇ ਚਰਨ ਅਰਸੈਣ। ਭਗਤੀ ਵਿੱਚ ਸਭ ਕੁਛ ਹੀ ਹੈ ਜੇ ਤਕੜਾ ਹੋ ਕੇ ਕਰੇ, ਪਰ ਜਿਹੜੇ ਕੁਛ ਨਹੀਂ ਮੰਗਦੇ, ਨਿਕਾਮ ਨਿਸ਼ਕਾਮ ਕੇਵਲ ਚੜ੍ਹਨੇ ਦੀ ਪ੍ਰੀਤ ਮੰਗਦੇ ਹਨ, ਵਾਹਿਗੁਰੂ ਅੰਤਰਯਾਮੀ ਅੰਧ ਹਿਰਦੇ ਰੂਪੀ ਮਹਿਲ ਵਿੱਚ ਆਪ ਖੁਦ ਜਾ ਕੇ ਨਿਵਾਸ ਕਰਦਾ ਹੈ, ਉਹਨੂੰ ਆਪ ਮਿਲਦਾ ਹੈ। ਇਉਂ ਇਸੀ ਤਰ੍ਹਾਂ ਨਿਕਾਮ ਭਗਤੀ ਦਾ ਫਲ ਬਹੁਤ ਵੱਡਾ ਹੈ। ਇੱਕ ਕੋਈ ਰਾਜਾ ਆਪਣੇ ਬਾਗ ਵਿੱਚ ਟਹਿਲਦਾ ਫਿਰਦਾ, ਮਾਲਣ ਨੇ ਸਿਹਰਾ ਗੁੰਦਿਆ ਜਲਦੀ ਜਲਦੀ, ਉੱਥੋਂ ਫੁੱਲ ਇਕੱਠੇ ਕਰਕੇ ਰਾਜਾ ਦੀ ਭੇਟ ਕੀਤਾ। ਰਾਜਾ ਨੇ ਖਜ਼ਾਨਚੀ ਜੋ ਨਾਲ ਸੀ ਕਿਹਾ ਇਸ ਨੂੰ 5 ਰੁਪਏ ਇਨਾਮ ਦੇ ਦਿੱਤੇ। ਉਹ ਮਾਲਣ ਨੇ ਹੱਥ ਜੋੜ ਕੇ ਨਹੀਂ ਸਕਦਾ, ਚੰਗਾ ਕਹਿੰਦੇ 5 ਮੋਹਰਾਂ ਦੇ ਦੇ। ਮਾਲਣ ਨੇ ਫਿਰ ਕੇ ਨਹੀਂ ਸਰਕਾਰ, ਅੱਛਾ 50 ਮੋਹਰਾਂ ਦੇ ਦੇ। ਨਹੀਂ ਸਰਕਾਰ, ਅੱਛਾ 500 ਮੋਹਰ ਦੇ ਦੇ। ਜਿਉਂ ਜਿਉਂ ਤਿਆਗ ਕਰੀਗੇ ਰਾਜਾ ਵਧੀਆ, 500 ਮੋਹਰ। ਨਹੀਂ ਸਰਕਾਰ, ਜਦੋਂ ਰਾਜਾ ਨੇ ਦੇਖਿਆ ਵੀ 500 ਮੋਹਰ ਤਾਂ ਕਿਸੇ ਚੀਜ਼ ਨੂੰ ਅੰਗੀਕਾਰ ਨਹੀਂ ਕਰਦੀ, ਚੰਗਾ ਕਹਿਣ ਲੱਗੇ ਜੇ ਤੂੰ ਇਹੋ ਜਿਹੀ ਨਿਸ਼ਕਾਮ ਹੈ ਤਾਂ ਤੂੰ ਮੇਰੀ ਧਰਮ ਦੀ ਭੈਣ ਹੋਈ, ਇਹਦੇ ਵਾਸਤੇ ਬੜਾ ਮਹਿਲ ਤਿਆਰ ਹੋ ਜਾਵੇ, ਕਿਤਨੇ ਪਿੰਡਾਂ ਦੀ ਜਾਗੀਰ ਇਸ ਦੇ ਨਾਲ ਲੱਗੀ ਦਾ। ਯਾਨੀ ਨੇਕਾਮਤਾ ਦੇ ਬਦਲੇ ਕਿਤਨਾ ਵੱਡਾ ਦਰਜਾ ਮਿਲਿਆ, 5 ਰੁਪਏ, 5 ਮੋਹਰਾਂ, 500 ਲਾ ਲੈਂਦੇ, ਕੀ ਸੀ ਪੁੱਛਣੀ ਸੀ, ਆਹ ਦਰਜਾ ਕਿਤਨਾ ਵੱਡਾ। ਇਸੀ ਤਾਂ ਨੇਕਾਮਤਾ ਦਾ ਫਲ ਜਿਹੜਾ ਹੈ ਬਹੁਤ ਵੱਡਾ ਹੈ। ਇੱਕ ਹੋਰ ਇਸੀ ਤਾਂ ਦ੍ਰਿਸ਼ਟਾਂਤ, ਇੱਕ ਰਾਜੇ ਨੂੰ ਵੈਰਾਗ ਲੱਗ ਗਿਆ, ਘਰ ਬਾਰ ਛੱਡ ਕੇ ਉਹ ਇਕਾਂਤ ਜਾ ਕੇ ਭਗਤੀ ਕਰਨ ਦੀ ਇੱਛਾ ਰੱਖਦਾ ਹੈ। ਉਸਨੇ ਸੁਣਾਈ ਕਰ ਦਿੱਤੀ, ਮੈਂ ਫਲਾਂ ਤਾਰੀਖ ਚਲਾ ਜਾਣਾ, ਜਿਸਨੇ ਜੋ ਕੁਛ ਮੰਗਣਾ ਮੰਗ ਲਓ। ਉਸਦੇ ਦਰਅਸਲ ਕੋਈ ਔਲਾਦ ਨਹੀਂ ਸੀ, ਬੱਚਾ ਲੜਕਾ ਨਹੀਂ ਸੀ ਜੋ ਕਿ ਤਖ਼ਤ ਦਾ ਮਾਲਕ ਬਣੇ। ਜੋ ਕਿਸੇ ਨੇ ਕੁਛ ਮੰਗਣਾ ਮੰਗ ਲਓ, ਕੋਈ ਕਹਿੰਦਾ ਮੈਨੂੰ ਸਰਕਾਰ ਇੱਕ ਪਿੰਡ ਦੇ ਦਿਓ, ਕੋਈ ਕਹਿੰਦਾ 2 ਪਿੰਡ ਦੇ ਦਿਓ, ਕੋਈ ਕਹਿੰਦਾ ਮੈਨੂੰ ਹਾਥੀ ਦੇ ਦਿਓ, ਕੋਈ ਕਹਿੰਦਾ ਘੋੜਾ ਦੇ ਦਿਓ, ਜੋ ਕੁਛ ਮੰਗਿਆ ਕਿਸੇ ਨੂੰ ਦੇਈਂਗਾ। ਇੱਕ ਉਹਦਾ ਹਜ਼ੂਰੀ ਸੇਵਕ ਸੀ ਜੋ ਭੁੱਖੀ ਮਾਰ ਰਿਹਾ ਸੀ, ਉਹਨੂੰ ਕਹਿੰਦਾ ਤੂੰ ਵੀ ਕੁਛ ਮੰਗ ਲੈ, ਉਹ ਚੁੱਪ ਰਿਹਾ। ਦੁਬਾਰਾ ਕਹਿਣ ਲੱਗਿਆ ਬਈ ਸਾਰਿਆਂ ਨੇ ਕੁਛ ਕੁਛ ਮੰਗਿਆ, ਤੂੰ ਵੀ ਕੁਛ ਮੰਗ, ਉਹ ਕਹਿਣ ਉਹ ਫਿਰ ਚੁੱਪ ਰਿਹਾ। ਤੀਜੀ ਦਫਾ ਕਹਿੰਦਾ ਤੀਸਰਾ ਬਚਨ ਹੈ ਮੰਗ ਕੁਛ। ਉਸਨੇ ਹੌਲੀ ਦੇ ਕੇ ਰਾਜੇ ਨੂੰ ਪੱਖੀ ਮਾਰਦੇ ਮਾਰਦੇ ਪੱਖੀ ਲਗਾ ਦਿੱਤੀ, ਮਤਲਬ ਕਿ ਕਹਿੰਦਾ ਸਰਕਾਰ ਮੈਂ ਕੁਛ ਨਹੀਂ ਚਾਹੁੰਦਾ, ਮੈਨੂੰ ਆਪਣੀ ਸੇਵਾ ਵਿੱਚ ਰੱਖੋ, ਜਿੱਥੇ ਤੁਸੀਂ ਜਾਓਗੇ ਮੈਂ ਤੁਹਾਡੀ ਸੇਵਾ ਕਰਿਆ ਕਰਾਂਗਾ। ਇੰਨੀ ਗੱਲ, ਇਤਨੀ ਨੇਕਾਮ ਤਾਂ ਉਸਦੀ ਦੇਖ ਕੇ ਚੰਗਾ, ਅੱਛਾ ਅਗਰ ਤੇਰੇ ਜੀਤ ਵਿੱਚ ਇਹੋ ਜਿਹਾ ਤਿਆਗ ਹੈ ਜਾਂ ਮੇਰੇ ਬੱਚਾ ਕੋਈ ਨਹੀਂ, ਤੂੰ ਮੇਰਾ ਧਰਮ ਦਾ ਪੁੱਤਰ ਹੋ ਕੇ ਮੈਂ ਤੈਨੂੰ ਤਖ ਦਿੰਦਾ, ਤਖ ਦਾ ਮਾਲਕ ਬਣਾਉਂਦਾ, ਸਾਰੇ ਰਾਜ ਭਾਗ ਦਾ ਮਾਲਕ ਬਣਾ ਦਿੱਤੇ। ਇਹਨਾਂ ਨੇਕਾਮਤਾ ਦਾ ਫਲ ਸ਼ਾਸਨ ਬਹੁਤ ਵੱਡਾ ਹੁੰਦਾ ਹੈ। ਗੁਰੂ ਹਰਗੋਬਿੰਦ ਮਹਾਰਾਜ ਨੇ ਦੇਖਿਆ, ਇਹ ਸਿੱਖ ਭਾਈ ਗੋਪਾਲੇ ਨੇ ਕੋਈ ਚੀਜ਼ ਨਹੀਂ ਮੰਗੀ, ਕੋਈ ਚਿੱਤ ਵਿੱਚ ਫੁਰਨਾ ਨਹੀਂ ਉਠਾਇਆ, ਪਾਠ ਕਰਦੇ ਕੋਈ ਇੱਛਾ ਨਹੀਂ ਰੱਖੀ, ਇਹਨੂੰ ਕੀ ਦਿੱਤਾ ਜਾਵੇ। ਸੋਚਿਆ ਵੀ ਚਲੋ ਇਹਨੇ ਮੰਗਿਆ ਕੁਛ ਨਹੀਂ, ਇਸ ਨੂੰ ਦਾਤਾ ਬਣਾਉਣੇ। ਸੋਚਿਆ ਵੀ ਇੱਕ ਸਲੋਕ ਰਹਿੰਦਾ ਹੈ, ਸਲੋਕ ਪੜ੍ਹੇ ਤੋਂ ਬਾਅਦ ਇਸ ਨੂੰ ਇਹ ਗੱਦੀ ਤੇ ਬਿਠਾ ਕੇ ਸਾਰੀਆਂ ਗੁਰੂ ਨਾਨਕ ਦੀਆਂ ਸ਼ਕਤੀਆਂ ਦੇ ਦੇਣਗੇ। ਇਹ ਸੋਚਿਆ, ਆਪ ਜੀ ਨੇ ਆਪਣਾ ਗੋਡਾ ਉਠਾ, ਆਸਣ ਹਿਲਾਇਆ। ਇਤਨੇ ਨੂੰ ਜਦੋਂ ਪੜ੍ਹਨ ਲੱਗਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਉਹਦੇ ਚਿੱਤ ਵਿੱਚ ਇੱਕ ਫੁਰਨਾ ਪੈਦਾ ਹੋ ਗਿਆ। ਗੁਰੂ ਹਰਗੋਬਿੰਦ ਮਹਾਰਾਜ ਦੀ ਖੁਸ਼ੀ ਚੰਗੇ ਘੋੜੇ ਚੰਗੇ ਸ਼ਸਤਰ ਲਿਆਉਣ ਵਾਲੇ ਉੱਪਰ ਹੁੰਦੀ ਸੀ। ਕਾਬਲ ਦਾ ਇੱਕ ਸਿੱਖ ਸੀ, 5 ਘੋੜੇ 125,000 ਦੀ ਕੀਮਤ ਦੇ ਲੈ ਕੇ ਹਾਜ਼ਰ ਹੋਇਆ। ਇੱਕ ਬੜਾ ਸੁੰਦਰ ਪੁਸ਼ਾਕਾ, ਇੱਕ ਖੰਡਾ, ਇੱਕ ਬਾਜ਼। ਗੁਰੂ ਜੀ ਨੇ ਜਿਨ੍ਹਾਂ ਵਿੱਚੋਂ ਇੱਕ ਘੋੜਾ ਆਪਣੀ ਸਵਾਰੀ ਵਾਸਤੇ ਰੱਖਿਆ, ਇੱਕ ਘੋੜਾ ਪਹਿਨਦੇ ਸਾਨੂੰ ਦਿੱਤਾ, ਉਹ ਪੁਸ਼ਾਕਾ ਵੀ ਪਹਿਨਦੇ ਸਾਨੂੰ ਦੇ ਦਿੱਤਾ, ਕਿਉਂਕਿ ਪਹਿਨੇ ਖਾਂਦਾ ਕਦ ਗੁਰੂ ਜੀ ਦੇ ਕਦ ਵਰਗਾ ਹੀ ਸੀ। ਤੇ ਉਹ ਖੰਡਾ ਵੀ ਉਹਨੂੰ ਦੇ ਦਿੱਤਾ, ਵੀ ਇਹ ਘੋੜੇ ਤੇ ਸਵਾਰ ਹੋ ਕੇ ਤੂੰ ਰੋਜ਼ ਦਰਬਾਰ ਵਿੱਚ ਹਾਜ਼ਰ ਹੋ ਗਿਆ, ਇਹ ਪੁਸ਼ਾਕ ਪਹਿਨ ਕੇ ਆਇਆ ਗਾ, ਖੰਡਾ ਤੇਰੇ ਗਾਤਰੇ ਸਜਿਆ ਹੋਵੇ। ਬਾਜ ਬਾਬੇ ਗੁਰਦਿੱਤ ਨਾਥ ਦੇ ਵੱਡੇ ਸਾਹਿਬਜ਼ਾਦੇ ਨੂੰ ਦੇ ਦਿੱਤਾ, ਇੱਕ ਘੋੜਾ ਦਿੱਤਾ, ਇੱਕ ਘੋੜਾ ਭਾਈ ਬੀਬੀ ਚੰਦ ਨੂੰ ਦੇ ਦਿੱਤਾ, ਇੱਕ ਘੋੜਾ ਅਜੇ ਖੜਾ ਸੀ ਤਬੇਲੇ ਵਿੱਚ, ਉਹ ਕਿਸੇ ਨੂੰ ਨਹੀਂ ਸੀ ਦਿੱਤਾ। ਉਹ ਜਦੋਂ ਸਲੋਕ ਪੜ੍ਹਨ ਲੱਗਾ ਸਿੱਖ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਜਿਸ ਰਾਤ ਦੋਏ ਦਾਈ ਦਾ ਖੇਲ ਹੈ ਸਗਲ ਜਗਤ, ਅਜੇ ਤੱਕ ਤਾਂ ਕੋਈ ਫੁਰਨਾ ਨਹੀਂ ਸੀ ਚਿੱਤ ਵਿੱਚ ਉਠਾਇਆ, ਲੇਕਿਨ ਉਹਦੇ ਚਿੱਤ ਵਿੱਚ ਖਿਆਲ ਆਇਆ ਗੁਰੂ ਜੀ ਮੈਨੂੰ ਉਹ ਘੋੜਾ ਦੇ ਦੇ। ਇੰਨੀ ਗੱਲ ਚਿੱਤ ਵਿੱਚ ਸੰਕਲਪ ਕਰਨੀ ਦੇਰ ਸੀ, ਗੁਰੂ ਜੀ ਚੱਟ ਚਮਕੜਾ ਮਾਰ ਕੇ ਉਸੇ ਤਰ੍ਹਾਂ ਬੈਠ ਗਏ। ਜਾਂ ਤਾਂ ਉੱਠ ਕੇ ਵੀ ਜਲਦੀ ਨੂੰ ਇੱਥੇ ਬਿਠਾ ਦੇ, ਸਾਰੀ ਸ਼ਕਤੀ ਇੰਦਾਨ ਵਾਲੇ ਨੂੰ ਦੇ ਦਾਂਗੇ, ਨੇ ਕੰਮ ਤਾਂ ਇਤਨਾ ਵੱਡਾ ਫਲ। ਅਖੀਰ ਜਿਹੜਾ ਜਿੰਨੀ ਨਾਮ ਤੇ ਆ ਗਏ ਮੁਸ਼ਕਤ ਕਾਲ, ਨਾਨਕ ਦੇ ਮੁਖ ਉਜਲੇ ਖੇਤੀ ਛੁੱਟੀ ਨਾ। ਇਹ ਪੜ੍ਹਿਆ ਗੁਰੂ ਜੀ ਮੁਸਕਰਾ ਕੇ ਕਹਿਣਗੇ, ਭਾਈ ਉਹ ਘੋੜਾ ਜਿਹੜਾ ਖੜਾ ਤਬੇਲੇ ਵਿੱਚ, 5ਵਾਂ ਘੋੜਾ ਜਿਹੜਾ ਕਾਬਲ ਤੋਂ ਸਿੱਖ ਲਿਆ ਸੀ, ਜ਼ਮੀਨ ਕੱਸ ਕੇ ਲਿਆ ਦੋ ਇਸ ਨੂੰ, ਮੈਂ ਤੇ ਉਸ ਨੂੰ ਬਸ ਵੱਡੀ ਦਾਤ ਦੇਣ ਲੱਗਾ ਸੀ। ਪਰ ਜਿਤਨੀ ਦੇਰ ਤੱਕ ਇਹ ਨਿਹਕਾਮ ਸੀ, ਉਹਨਾਂ ਨੇ ਕਿਉਂਕਿ ਫੁਰਨਾ ਉਠਾ ਲਿਆ, ਉਹ ਮੰਗ ਮੰਗਲੀ ਚ ਉਹ ਵੀ ਸੁਭਾ ਲੱਗਦਾ ਬੜੀ ਚੰਗੀ ਗੱਲ। ਇਉਂ ਸਾਸਿੰਗ ਬਾਣੀ ਪੜ੍ਹਨ ਦਾ ਕਿਤਨਾ ਫਲ ਹੈ, ਗੁਰੂ ਜੀ ਕਹਿੰਦੇ ਕਰੋੜਾਂ ਯੱਗਾਂ ਦਾ ਫਲ ਬਾਣੀ ਪੜ੍ਹਨ ਦਾ ਹੈ। ਸੋ ਇਸ ਵਾਸਤੇ ਗੁਰੂ ਜੀ ਸਾਨੂੰ ਵਾਰ ਵਾਰ ਬਾਣੀ ਪੜ੍ਹਨ ਦੀ ਤਾਕੀਦ ਕਰਦੇ ਹਨ, ਇਹ ਵਿੱਚ ਭੂ ਮੁੱਖ ਦੋਵੇਂ ਹਨ।
ਗੁਰਬਾਣੀ
ਸਿਮਰਨ ਦੋ ਚੀਜ਼ਾਂ ਨੂੰ ਗੁਰੂ ਘਰ ਦੇ ਵੀ ਸਾਧਨ, ਸਿਮਰਨ ਗੁਰਮੰਤਰ ਦਾ ਹੈ, ਉਹਦੀਆਂ ਯੁਕਤੀਆਂ ਉਕਤੀਆਂ ਦਾ ਇਸ਼ਾਰਾ ਕੱਲ ਕੀਤਾ ਸੀ, ਬਾਕੀ ਗੁਰਬਾਣੀ ਆਦਿ ਅਵਸਥਾ ਵਿੱਚ ਗੁਰਬਾਣੀ ਦੇ ਸਾਧਨ ਹੁੰਦੇ ਹਨ। ਗੁਰੂ ਘਰ ਦੇ ਵਿੱਚ ਗੁਰਸਿੱਖਾਂ ਮਹਾਂਪੁਰਖਾਂ ਨੇ ਵੱਡੇ ਵੱਡੇ ਬਾਣੀ ਦੇ ਸਾਧਨ ਕੀਤੇ, ਕਈ ਕਈ ਸੌ ਪਾਠ ਜਪੀ ਸਾਹਿਬ ਦਾ, 25-25 ਪਾਠ ਸੁਣੇ ਸਭ ਦੇ ਰੋਜ਼ਾਨਾ ਬੜੀ ਦੇਰ ਤੱਕ ਕਰਨੇ, ਇਹਦੇ ਨਾਲ ਬਿਰਤੀ ਅਤੀ ਸੂਕਸ਼ਮ ਹੋ ਜਾਂਦੀ ਹੈ, ਮਨ ਦੀਆਂ ਅੜਵਾਈਆਂ ਨਿਕਲ ਜਾਂਦੀਆਂ। ਜਿਵੇਂ ਘੋੜਾ ਅੜਬ ਹੋਵੇ ਸਵਾਰ, ਉਹਨੂੰ ਚੱਕਰ ਪਾਉਂਦਾ, ਚੱਕਰ ਪਾਏਗਾ ਉਹਦੀ ਅੜਵਾਈ ਨਿਕਲਦੀ ਨਹੀਂ, ਸਿੱਧਾ ਘੋੜੇ ਨੂੰ ਉਠਾਓ ਉਹਦੀ ਅੜਵਾਈ ਨਹੀਂ ਨਿਕਲੇਗੀ, ਉਹ ਲਗਾਮ ਨੂੰ ਦਿੰਦਾ ਹੇਠਾਂ ਦਵਾ ਲਏਗਾ, ਲੇਕਿਨ ਜੋ ਚੱਕਰ ਪਾਏਗਾ ਸਵਾਰ ਫਿਰ ਉਹਦੀ ਅੜਵਾਈ ਖਤਮ ਹੋ ਜਾਂਦੀ। ਗੁਰਬਾਣੀ ਦੇ ਪਾਠ ਬਾਰ ਬਾਰ ਕਰਨੇ ਇਤਨੇ ਜ਼ਿਆਦਾ, ਤਾਂ ਉਹ ਇਹਦੀ ਮਨ ਦੀ ਅੜਵਾਈ ਨਿਕਲ ਜਾਂਦੀ। ਇਉਂ ਹੌਲੀ ਹੌਲੀ ਸ਼ੁੱਧ ਹੋ ਜਾਂਦਾ ਹੈ। ਫਿਰ ਸਿਮਰਨ ਦੇ ਯੋਗ ਹੈ, ਸਿਮਰਨ ਇੱਕ ਅੱਖਰ ਹੈ, ਇੱਕ ਅੱਖਰ ਹਰ ਮਨ ਵਾਸਤੇ, ਨਾਨਕ ਇਹ ਇਸੀ ਸਿਮਰਨ ਦਾ ਅਧਿਕਾਰੀ ਹੋ ਜਾਂਦਾ। ਸਵਾਸ ਸਿਮਰਨ ਸੌਖਾ ਹੋ ਜਾਂਦਾ ਹੈ। ਪਰਾ ਬਾਣੀ ਬਿਰਤੀ ਟਿਕਾਲ ਹਿਰਦੇ ਮੱਧਮਾ ਬਾਣੀ ਵਿੱਚ ਕੱਲ ਜਿਹੜੀਆਂ ਅਰਜ਼ਾਂ ਕੀਤੀਆਂ ਸੀਆਂ ਉਹ ਸਾਰੀਆਂ ਇਸ ਤੇ ਹੌਲੀ ਹੌਲੀ ਸਿਮਰਨ ਦੇ ਆਸਰੇ ਘੱਟ ਜਾਂਦੀਆਂ ਹਨ। ਇਸ ਕਰਕੇ ਗੁਰੂ ਘਰ ਦੇ ਵਿੱਚ ਬਾਣੀ ਔਰ ਨਾਮ ਇਹ ਦੋ ਸਾਧਨ ਹਨ ਜਿਹੜੇ ਦੇ ਜੀਵਨ ਨੂੰ ਸੁਖਦਾਈ ਬਣਾਉਣ ਵਾਲੇ ਔਰ ਕਲਿਆਣਦਾਇਕ। ਇਸ ਸੁਰਗੁਣ ਦੁਨੀਆਂ ਚਾਹੁੰਦੀ ਹੈ, ਬਲਕਿ ਇਹਦੇ ਆਸਰੇ ਦੁਨੀਆਂ ਤੇ ਸੁਰਗੁਣ ਨੂੰ ਨੀਚੇ ਲੈ ਆਉਂਦੇ ਨੇ, ਯਾਨੀ ਉਹਨਾਂ ਦਾ ਮਨ ਪੂਰਾ ਸ਼ਾਂਤ ਰੂਪ ਹੋ ਜਾਂਦਾ ਹੈ। ਉਹਨਾਂ ਦੀ ਦ੍ਰਿਸ਼ਟੀ ਵੀ ਇਹ ਜਗ ਹਰਕਾ ਰੂਪ ਵੈਕੁੰਠ ਰੂਪ ਹੋ ਜਾਂਦਾ ਹੈ। ਇਸ ਕਰਕੇ ਗੁਰਮਤਿ ਸਾਨੂੰ ਦੱਸਦੀ ਹੈ ਸਾਰੀਆਂ ਨਦੀਆਂ ਉਹਨਾਂ ਵਾਸਤੇ ਗੰਗਾ ਰੂਪ ਹੋ ਜਾਂਦੀਆਂ ਹਨ, ਸਾਰੇ ਦਰਖਤ ਉਹਨਾਂ ਵਾਸਤੇ ਕਲਪ ਵਿਰਛ ਹੋ ਜਾਂਦੇ ਹਨ, ਜਿਹੜੇ ਐਸੇ ਵਿਆਸੀ ਜਿਨ੍ਹਾਂ ਦੇ ਮਨ ਪ੍ਰਭੂ ਦੇ ਨਾਮ ਦੇ ਵੀ ਲਿਵਲੀਨ ਹੋ ਕੇ ਸ਼ਾਂਤ ਚਿੱਤ ਹੋ ਗਿਆ ਹੈ, ਜਿਹਨਾਂ ਸੰਤੁਸ਼ਟੀ ਪ੍ਰਾਪਤ ਹੋ ਗਈ ਹੈ। ਸੋ ਉਹ ਸਾਰੇ ਮਨੁੱਖ ਉਹਨਾਂ ਦੇ ਪਾਦੇ ਦੇਵਤਾ ਬਣ ਜਾਂਦੇ ਹਨ। ਉਹ ਵੈਕੁੰਠ ਦੀ ਇੱਛਾ ਉਹਨਾਂ ਦੇ ਚਿੱਤ ਵਿੱਚੋਂ ਖਤਮ ਹੋ ਜਾਂਦੀ ਹੈ, ਬਲਕਿ ਆਹ ਹੀ ਸਭ ਕੁਛ ਵੈਕੁੰਠ ਬਣ ਜਾਂਦਾ ਹੈ। ਇਸ ਕਰਕੇ ਆਹ ਬਾਣੀ ਵਿੱਚ ਨਾਮ ਵਿੱਚ ਗੁਰੂ ਜੀ ਨੇ ਕਲਯੁਗ ਦੇ ਵਿੱਚ ਅੱਜ ਤੋਂ 500 ਸਾਲ ਪਹਿਲੇ ਅਵਤਾਰ ਧਾਰ ਕੇ ਸਾਨੂੰ ਬਾਣੀ ਤੇ ਨਾਮ ਇਹ ਚੀਜ਼ਾਂ ਦਿੱਤੀਆਂ, ਜਿਹਦੇ ਆਸਰੇ ਭੋਗ ਮੁਖ ਸਭ ਕੁਛ ਹੀ ਪ੍ਰਾਪਤ ਕਰ ਸਕਦਾ ਹੈ। ਕਰੋੜਾਂ ਯੱਗਾਂ ਦਾ ਫਲ ਇਹ ਤਾਂ ਮਾਮੂਲੀ ਗੱਲਾਂ ਹਨ, ਜੋ ਸਭ ਤੋਂ ਉਤਕ੍ਰਿਸ਼ਟ ਪਦਵੀ ਅਮਰ ਪਦਵੀ ਹੈ ਉਹ ਵੀ ਇਹਦੇ ਆਸਰੇ ਇਹਨੂੰ ਪ੍ਰਾਪਤ ਹੋ ਜਾਂਦੀ ਹੈ। ਤਾਂ ਤੇਓ ਆਪਣੇ ਸਮੇਂ ਨੂੰ ਜਨਮ ਨੂੰ ਸਫਲ ਕਰਨਾ ਚਾਹੀਦਾ ਹੈ। ਹੁਣ ਸਮੇਂ ਦੀ ਪਾਬੰਦੀ ਲਾਜ਼ਮੀ ਚੀਜ਼ ਹੈ। ਮੈਨੂੰ ਤਕਰੀਬਨ 50 ਸਾਲ ਤੋਂ ਸੁਭਾਅ ਬਣਿਆ ਹੋਇਆ ਹੈ ਸਮੇਂ ਦੀ ਪਾਬੰਦੀ ਦਾ। ਅਫਰੀਕਾ ਨੈਰੋਬੀ ਮੈਨੂੰ ਕਿਹਾ ਕਹਿੰਦੀ ਹੁਣ ਦਿਲ ਲੱਗਣਾ, ਜਦੋਂ ਲੱਗਦਾ ਤੁਸੀਂ ਹਟ ਜਾਂਦੇ ਹੋ। ਨਾ ਵੀ ਇਹ ਤਾਂ ਰੋਜ਼ ਦਾ ਰੋਜ਼ ਤਾਂ ਇਵੇਂ ਚੱਲੇਗਾ, ਜੇ ਕਿਤੇ ਕਿਤੇ ਕਰਨਾ ਫਿਰ ਤਾਂ ਚਲੋ ਉਹ ਵੀ ਕਰਦੇ ਰਹੇ। ਸਹੀ ਸਹੀ ਰਾਤ ਵੀ ਪਹਿਲਾਂ 6-6 ਘੰਟੇ ਦਾ ਕੀਰਤਨ ਦਾ, ਫਿਰ 4-4 ਘੰਟੇ ਦਾ ਰਿਹਾ, ਫਿਰ 3-3 ਘੰਟੇ ਦਾ। ਪੁਰਾਣੀ ਗੱਡੀ ਹੋਈ ਹੈ, 70 ਸਾਲ ਦੀ ਉਮਰ ਹੈ, ਰੋਜ਼ਾਨਾ ਫਿਰ ਤਾਂ ਨਹੀਂ ਵੀ ਜਾਵੇ ਥੋੜਾ। ਇਸ ਕਰਕੇ ਵਕਤ ਦੀ ਪਾਬੰਦੀ, ਪਿੱਛੇ ਇੰਗਲੈਂਡ ਵਿੱਚ ਜਾਣ ਦਾ ਮੌਕਾ ਹੋਇਆ, ਉੱਥੇ ਵੀ ਐਵੇਂ ਸੀ। ਸਿਉਂ ਕਰਕੇ ਦਿਲ ਲੱਗਦਾ ਜਦੋਂ ਪ੍ਰੇਮੀ ਦਾ ਸਰੋਤ ਦਾ ਉੱਠਣ ਨੂੰ ਜੀ ਨਹੀਂ ਕਰਦਾ, ਪਰ ਸਾਧ ਸਿੰਘ ਰੋਜ਼ਾਨਾ ਇਤਨਾ ਹੀ ਹੈ, ਸੁਣ ਕੇ ਸੁਣੋ ਬਸ, ਮਨ ਵਿੱਚ ਧਾਰਨ ਕਰਕੇ ਇੱਥੋਂ ਹੀ ਬਿਰਤੀ ਸ਼ਬਦ ਨਾਲ ਜੋੜ ਕੇ ਪੂਰੇ ਚਲੇ ਜਾਓ। ਇਉਂ ਰਾਤ ਸ਼ਾਂਤ ਨਾਲ ਗੁਜ਼ਰਦੀ ਹੈ, ਇਸੀ ਤਰ੍ਹਾਂ ਆਪਣੇ ਜੀਵਨ ਨੂੰ ਉੱਚਾ ਕਰਦੇ ਚਲੇ ਜਾਓ। ਆ ਹੁਣ ਗੱਜ ਵੱਜ ਕੇ ਗੁਰੂ ਸਤੋਤਰ ਵਿੱਚ ਬੋਲੋ, ਇਸੀ ਤਰ੍ਹਾਂ ਸਜੇ ਰਹੋ, ਉਸ ਤੋਂ ਬਾਅਦ ਇੱਕ ਮਨੁੱਖ ਅਰਦਾਸ ਵਿੱਚ ਜੁੜਨਾ, ਫਿਰ ਉਸ ਤੋਂ ਬਾਅਦ ਤੁਹਾਨੂੰ ਤੁਹਾਡੇ ਬੱਸਾਂ ਵਗੈਰਾ ਦਾ ਸਾਰਾ ਪ੍ਰੋਗਰਾਮ ਦੱਸਿਆ ਜਾਏਗਾ, ਨੰਬਰ ਦੱਸੇ ਜਾਣਗੇ, ਫਿਰ ਹੁਕਮਨਾਮਾ ਗੁਰੂ ਮਹਾਰਾਜ ਸੁਣ ਕੇ ਫਿਰ ਚਾਲੇ ਪਾਉਣ ਦੀ ਖੇਚਲ ਕਰੀ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਧੰਨ ਹੈ।